ਸਤਨਾਮ ਸ਼੍ਰੀ ਵਾਹਿਗੁਰੂ। ਮਨ ਕਰੋਂ ਤੁਦੇ ਉੱਪਰ ਮੇਰੇ ਪ੍ਰੀਤਮ ਪਿਆਰ, ਹਮੇ ਅਪਰਾਧੀ ਸਦ ਭੂਲਤ, ਹਮੇ ਅਪਰਾਧੀ ਸਦ ਭੂਲਤ ਤੁਮ ਬਖਸ਼ਣ ਹਾਰ। ਅਪਰਾਧੀ ਗੁਣ ਹੈਗਾਰ ਹਉ ਬੇਮੁਖ ਮੰਦ, ਚੋਰ ਯਾਰ ਜੁਆਰ ਹਾਂ ਪਰ ਕਰ ਜੋ ਹੰਦ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦ, ਵਿਸ਼ਵਾਸ ਕਾਤੀ ਅਕਿਰਤ ਕਰਨ ਮੈਂ ਕੋ ਨਾ ਰਖੰਦਾ, ਸਿਮਰ ਮੁਰੀਦ ਤੜੀਆਂ ਸਤਿਗੁਰ ਬਖਸ਼ੰਦ। ਜਦ ਮੈਂ ਵੇਖਾਂ ਔਗਣ ਆਪਣੇ, ਜਦ ਮੈਂ ਵੇਖਾਂ ਔਗਣ ਆਪਣੇ, ਕੁਝ ਵੀ ਮੇਰੇ ਪੱਲੇ ਵੇਖਾਂ ਔਗਣ ਆਪਣੇ, ਕੁਝ ਵੀ ਮੇਰੇ ਪੱਲੇ, ਜਦ ਮੈਂ ਵੇਖਾਂ
ਮੇਰੇ ਪੱਲੇ ਨਾ, ਮੇਰੇ
ਆਪਣੇ ਕੁਝ ਵੀ ਮੇਰੇ ਪੱਲੇ ਵੇਖਾ ਆਪਣੇ ਆਪਣੇ ਕੁਝ ਵੀ ਮੇਰੇ ਪੱਲੇ ਇੱਕ ਗੁਣ ਨਾਹੀ ਅੰਮ੍ਰਿਤ ਛਾਟ ਦੁਖੇ ਬਿਖਾਹੀ ਮਾਇਆ ਮੋਹ ਪਰਮ ਪੈ ਭੁੱਲ ਸੁਖ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਹੈ ਮਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਮੇਰੀ ਜਮਾ ਵਾਲੀ ਤਰਾਸ ਮਟਾਈ ਤਰਾਸ ਮਟਾਈ ਸਤਿਗੁਰ ਜੀ ਤੇਰੀ ਸਾਧ ਸੰਗਤ ਮੈਂ ਜਮਾ ਵਾਲੀ ਤਰਾਸ ਮਟਾਈ ਸਤਿਗੁਰ ਜੀ ਤੇਰੀ ਸਾਧ ਸੰਗਤ ਮੈਂ ਚੱਲੀ ਨਹੀਂ ਸੀ ਜਾਣੀ ਚੱਲੀ ਨਹੀਂ ਸੀ ਜਾਣੀ ਬਚਾ ਲਿਆ ਮੈਨੂੰ ਸਾਧ ਸੰਗਤ ਮਾਰ ਜਮਾਂਦੀ ਚੱਲੀ ਨਹੀਂ ਸੀ ਜਾਣੀ ਬਚਾ ਲਿਆ ਮੈਨੂੰ ਸਾਧ ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਆ ਕਰਦੇ ਪੁਕਾਰ ਕਰਮਾ ਬਾਰੇ ਸਾਈਆਂ ਕਰਦੇ ਸੰਗਤ ਵਿੱਚ ਕੀਤੀ ਅਰਦਾਸ ਪ੍ਰਵਾਨ ਹੁੰਦੀ ਜਦੋਂ ਰਲ ਕੇ ਅਰਜ ਕਰਦੇ ਹਾਂ ਜ਼ਰੂਰ ਸੁਣੀ ਜਾਂਦੀ ਸਾਰੇ ਕਿਰਪਾ ਕਰਕੇ ਬੋਲਿਆ ਗੁਰੂ ਹੱਥ ਤੋਰ ਸਾਈਆਂ ਸਾਡਾ ਕੋਈ ਜੋਰ ਨਾ ਤੇਰੇ ਹੱਥ ਤੋਰ ਸਾਈਆਂ ਸਾਡਾ ਕੋਈ ਜੋਰ ਨਾ ਜੋ ਦੁਖੀਆਂ ਦਾ ਰੱਬਾ ਕੋਈ ਹੋਰ ਤੇਰੇ ਬਾਜੋ ਦੁਖੀਆਂ ਦਾ ਰੱਬਾ ਕੋਈ ਹੋਰ ਬੇੜੀ ਸਾਈਆਂ ਡੋਬ ਪਾਮ ਤਾਰ ਦੇ ਤੇਰੇ ਹੱਥ ਬੇੜੀ ਸਾਈਆਂ ਡੋਬ ਪਾਮ ਤਾਰ ਦੇ
ਹੱਥ ਜਿਹੜੀ ਸਾਈਆਂ ਡੋਬ ਪਾਵੇ।
ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਦੂਰੋਂ ਨੇੜੋਂ ਚੱਲ ਕੇ ਸੰਗਰਾਮ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਸਤਿਗੁਰ ਦੇ ਚਰਨਾਂ ਵਿੱਚ ਨਤਮਸਤਕ ਹੋਣ ਵਾਸਤੇ ਪੁੱਜੇ ਉਹ ਸਾਰੇ ਬਹੁਤ ਵੱਡੇ ਭਾਗ ਹਨ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਆਪਣੇ ਚਰਨਾਂ ਵਿੱਚ ਬੈਠਣ ਦਾ ਕੁਝ ਸਮਾਂ ਬਖਸ਼ਿਆ। ਕਈ ਸਮਾਗਮ ਹੁੰਦੇ ਨੇ, ਭੋਗ ਪੈ ਜਾਂਦੇ ਨੇ, ਸਮਾਪਤੀ ਹੋ ਜਾਂਦੀ, ਕਥਾ ਕੀਰਤਨ ਹੁੰਦਾ, ਭੋਗ ਪੈ ਜਾਂਦਾ। ਪਰ ਗੱਲ ਉਦਣ ਬਣੇਗੀ ਜਿੱਦਣ ਸਮਾਗਮ ਦਾ ਭੋਗ ਤੇ ਪੈ ਜਾਵੇ, ਪਰ ਅੰਦਰ ਕਦੇ ਵੀ ਸਿਮਰਨ ਦਾ ਬਾਣੀ ਦਾ ਭੋਗ ਨਾ ਪਵੇ, ਸਦਾ ਚੱਲਦਾ ਰਹੇ, ਸਦਾ ਆਨੰਦ ਰਹੇ ਦਿਨ ਰਾਤੀ। ਦਿਨ ਰਾਤ ਆਨੰਦ ਵਿੱਚ ਹੀ ਗੁਜ਼ਰੇ। ਅਸਲੀ ਗੱਲ ਸਮਝ ਲਓ ਉਦਣ ਬਣਨੀ ਹੈ। ਭਾਗਾਂ ਵਾਲੇ ਨੇ ਜਿਹੜੇ ਹਰ ਸੰਗਰਾਂਦ ਤੇ ਪਹੁੰਚ ਕੇ ਲਾਹਾ ਲੈਂਦੇ ਨੇ, ਉਡੀਕਦੇ ਨੇ ਇਸ ਸਮੇਂ ਨੂੰ ਔਰ ਜੀਵਨ ਜਾਚ ਲੈਣ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਚ ਆਉਂਦੇ ਨੇ। ਬੜੇ ਰਾਗੀ ਢਾਡੀ ਜਿੱਥੇ ਹਾਜ਼ਰੀਆਂ ਹਰ ਸੰਗਰਾਂਦ ਤੇ ਭਰਦੇ ਨੇ ਔਰ ਮੇਰੇ ਤੋਂ ਪਹਿਲਾਂ ਗਿਆਨੀ ਗੁਰਦੇਵ ਸਿੰਘ ਜੀ ਬਡਰੁੱਖਾਂ ਵਾਲੇ ਬਾਬਾ ਜੀ ਨੇ ਹਾਜ਼ਰੀ ਭਰੀ। ਕਈ ਵਾਰੀ ਸੰਗਰਾਂਦ ਤੇ ਉਹਨਾਂ ਨੇ ਹਾਜ਼ਰੀ ਭਰੀ ਹੈ। ਬੜੀ ਮਿਠਾਸ ਹੈ ਉਹਨਾਂ ਦੀ ਰਸਨਾ ਵਿੱਚ। ਸਾਰੀ ਜ਼ਿੰਦਗੀ ਇਹਨਾਂ ਨੇ ਗੁਰੂ ਮਹਾਂਪੁਰਖਾਂ ਦਾ ਜਸ ਗਾਇਆ। ਸੰਤ ਬਾਬਾ ਅਤਰ ਸਿੰਘ ਜੀ ਦੇ ਦਿੱਤੇ ਹੋਏ ਸੰਦੇਸ਼ ਨੂੰ ਘਰ ਘਰ ਪਹੁੰਚਾਇਆ। ਹੁਣ ਭਾਵੇਂ ਪਿੱਛੇ ਜੇ ਅਟੈਕ ਹੋਣ ਕਾਰਨ ਲੱਤ ਵੀ ਖਲੋ ਗਈ ਸੀ, ਬਾਂਹ ਵੀ ਖਲੋ ਗਈ ਸੀ, ਪਰ ਗੁਰੂ ਮਹਾਂਪੁਰਖਾਂ ਦੀਆਂ ਅਸੀਸਾਂ ਬਖਸ਼ਿਸ਼ਾਂ ਦਾ ਸਦਕਾ ਦੁਬਾਰਾ ਫਿਰ ਸੰਗਤ ਵਿੱਚ ਹਾਜ਼ਰੀ ਭਰਨ ਲੱਗ ਗਏ ਨੇ। ਬਿਨਾਂ ਨਾਗਾ ਪਾਏ ਇਹਨਾਂ ਨੇ ਕਈ ਸਾਲ, ਇਹ ਕਹਿ ਲਓ ਸਾਰੀ ਜ਼ਿੰਦਗੀ ਸੰਤ ਬਾਬਾ ਅਤਰ ਸਿੰਘ ਜੀ ਦੇ ਅਸਥਾਨ ਤੇ ਹਾਜ਼ਰੀ ਭਰੀ। ਇੱਕ ਨੇਮ ਬਣਾਉਣਾ ਔਰ ਸਾਰੀ ਜ਼ਿੰਦਗੀ ਨਿਭਾਉਣਾ, ਇਹ ਗੁਰਮੁਖੋਂ ਬੜੀ ਵੱਡੀ ਗੱਲ ਹੁੰਦੀ। ਨੇਮ ਤੇ ਸਾਥੋਂ ਜਪਜੀ ਸਾਹਿਬ ਦਾ ਨਹੀਂ ਨਿਭਦਾ। 2 ਕਿਲੋਮੀਟਰ ਜਾ ਕੇ ਰੋਜ਼ ਆਸਾ ਜੀ ਦੀ ਵਾਰ ਪੜ੍ਹ ਕੇ ਆਉਣੀ ਹੈ, ਕੋਈ ਸੌਖੀ ਜੀ ਗੱਲ ਨਹੀਂ। ਇਸੇ ਕਰਕੇ ਜਦੋਂ ਉਹ ਬੋਲਦੇ ਨੇ ਉਹਨਾਂ ਦੀ ਰਸਨਾ ਵਿੱਚ ਕਸ਼ਿਸ਼ ਹੈ, ਖਿੱਚ। ਜਿੰਨਾ ਚਿਰ ਅੰਦਰ ਪਿਆਰ ਨਹੀਂ ਹੁੰਦਾ, ਅੰਦਰ ਦਰਦ ਨਹੀਂ ਹੁੰਦਾ, ਬੋਲਣ ਵਾਲਾ ਖੁਦ ਜਜ਼ਬਾਤੀ ਨਹੀਂ, ਵੈਰਾਗੀ ਨਹੀਂ, ਉਹਨਾਂ ਚਿਰ ਉਹਦੀ ਗੱਲ ਵਿੱਚ ਕਸ਼ਿਸ਼ ਪੈਦਾ ਨਹੀਂ ਹੋ ਸਕਦੀ। ਬੋਲਣ ਤੋਂ ਹਰ ਵਕਤੇ ਦਾ ਪਤਾ ਲੱਗਦਾ। ਉਹਨਾਂ ਨੇ ਤੁਹਾਡੇ ਚਰਨਾਂ ਚ ਹਾਜ਼ਰੀ ਭਰਦਿਆਂ ਭਾਈ ਪਾਰੋ ਜੀ ਦੀ ਗੱਲ ਕੀਤੀ। ਭਾਈ ਪਾਰੋ ਜੀ ਹੱਥ ਵਿੱਚ ਝਾੜੂ ਫੜ ਕੇ ਸਾਰਾ ਜੀਵਨ ਗੁਰੂ ਘਰ ਦੀ ਚੱਕਰੀ ਕਰਨੀ ਤੇ ਪਿਆਰਿਓ ਕੋਈ ਜਥੇਦਾਰੀ ਦੀ ਜਾਂ ਗੱਦੀਆਂ ਲੈਣ ਦੀ ਇੱਛਾ ਨਾ ਰੱਖਣੀ, ਉਹੀ ਸੇਵਾਦਾਰ ਹੁੰਦਾ। ਸ਼ਾਇਦ ਤੁਹਾਨੂੰ ਯਾਦ ਹੋਵੇ ਪਿਛਲੀ ਸੰਗਰਾਂਦ ਤੇ ਦਾਸ ਨੇ ਅਰਜ਼ ਕੀਤੀ ਸੀ कि बाबा बुढ़ा साहब जी ब्रह्म ज्ञानी सन, इस करके कि बहुत लंबा समा गुरु घर की सेवा की, गुरु नानक साहब तो लैके गुरु हरगोबिंद साहब सच्चे पातशाह तक, और अठ पातशाहियां दे दर्शन उन्होंने किए थे। जदों बाबा बुढ़ा जी सचखंड गए ने उदों गुरु तेग बहादुर साहब भी उन्हां दा भी जन्म हो चुके सी, ते गुरु हर राय साहब जी भी आ चुके सन संसार ते, गद्दी नहीं सी मिली। अठ उन्हां शरीरां दे दर्शन किए ने जिन्हां विच निरंकार की जोत ने आके वासा किया। एडी वड्डी महान शख्सियत गुरु नानक तो गुरु हरगोबिंद साहब तक सेवादार बन के ही रहे। ये इच्छा नहीं रखी कि मैनू पग मिले, मैं जथेदार बना, मैं आगू बना। ते दास बड़ी वारी तुहाडे चरणां च अर्ज करदा हुंदा, जथेदार बनने वास्ते ते सारे ही तैयार ने, औखा सेवादार बनना। ते सेवादार जिहड़ा बन जावे, जथेदारियां तो उहदे पिछे पिछे तुरदियां ने। गुरमुखो सेवादार पहला बनना पैंदा, ते बंदा भावें जिथों तक मर्जी पहुंच जावे, वड्डा हो जावे, वह अपने आप नूं हमेशा सेवादार समझे, फिर ही आनंद आउंदा। अज सानूं माण है किसी नूं अपने रूप उत्ते, किसी नूं अपनी ताकत उत्ते, शरीरक बल उत्ते, किसी नूं माण है अपनी जात उत्ते, किसी नूं माण है माया उत्ते, किसी नूं माण है ਵੱਡੇ ਵੱਡੇ ਬਣਾਏ ਹੋਏ ਮਕਾਨਾਂ ਘਰਾਂ ਉੱਤੇ। ਸਤਸੰਗ ਜੀ, ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਗਰਭ ਨਾ ਕੀਜੀਏ ਚਾਮ ਲਪੇਟੇ ਹਾੜ, ਹੈਵਰ ਉੱਪਰ ਛਤਰ ਤਰ ਤੇ ਫੁੰਨ ਧਰਤੀ ਗਾੜ। ਚੰਮ ਨਾਲ ਲਪੇਟੇ ਹੋਏ ਹੱਡਾਂ ਦਾ ਕਾਹਦਾ ਮਾਣ ਕਰਨਾ ਹੈ। ਇਹਨਾਂ ਨੇ, ਇਸ ਸਰੀਰ ਨੇ ਇੱਕ ਦਿਨ ਧਰਤੀ ਵਿੱਚ ਗੱਡਿਆ ਹੀ ਜਾਣਾ, ਇੱਕ ਦਿਨ ਇਹਨੇ ਸਪੁਰਦੇ ਖਾਕ ਹੋਣਾ ਹੀ ਆ। ਇਸ ਸਰੀਰ ਨੇ, ਸਰੀਰ ਦਾ ਮਾਣ ਨਹੀਂ ਕਰਨਾ ਚਾਹੀਦਾ ਵੀ ਮੇਰਾ ਸਰੀਰ ਬੜਾ ਸੋਹਣਾ ਹੈ, ਇਹ ਤੇ ਚਮੜੇ ਦੇ ਨਾਲ ਹੱਡੀਆਂ ਲਪੇਟੀਆਂ ਹੋਈਆਂ ਹਨ। ਕਬੀਰ ਗਰਭ ਨਾ ਕੀਜੀਏ ਉੱਚਾ ਦੇਖ ਆਵਾਸ। ਸਤਸੰਗ ਜੀ, ਅੱਜ ਕੱਲ ਭੋਏ ਲੇਟਣਾ ਉੱਪਰ ਜਾਮੈ ਘਾਸ, ਬਹੁਤਾ ਸੋਹਣੇ ਮਹਿਲਾਂ ਨੂੰ ਵੇਖ ਕੇ, ਸੋਹਣੇ ਘਰਾਂ ਨੂੰ ਵੇਖ ਕੇ ਵੀ ਮਾਣ ਨਹੀਂ ਕਰਨਾ ਚਾਹੀਦਾ, ਮੇਰਾ ਮਕਾਨ ਬੜਾ ਸੋਹਣਾ ਹੈ, ਬੜੀ ਵੱਡੀ ਕੋਠੀ ਬਣ ਗਈ ਹੈ। ਕਬੀਰ ਸਾਹਿਬ ਕਹਿੰਦੇ ਨੇ, ਇਹ ਵੀ ਨਹੀਂ ਇੱਕ ਦਿਨ ਕਬਰ ਵਿੱਚ ਜਾਣਾ ਪੈਣਾ। ਤੇ ਮਾਇਆ ਦਾ ਮਾਨ ਕਰਨਾ ਵੀ ਬੜਾ ਘਾਤਕ ਹੈ, ਬੜਾ ਮਾੜਾ। ਕਬੀਰ ਗਰਭ ਨਾ ਕੀਜੀਏ ਰੰਕ ਨਾ ਹੱਸੀਏ ਕੋਏ, ਅਜਿਹੋ ਸੋ ਨਾ ਉਹ ਸਮੁੰਦ ਮੈਂ ਕਿਆ ਜਾਣੋ ਕਿਆ, ਕਿ ਅਜੇ ਤੇ ਬੇੜੀ ਸਮੁੰਦਰ ਵਿੱਚ ਹੈ, ਕੀ ਪਤਾ ਇਸ ਬੇੜੀ ਨੇ ਕਿਨਾਰੇ ਲੱਗਣਾ ਕਿ ਨਹੀਂ ਲੱਗਣਾ। ਕਿਸੇ ਗਰੀਬ ਨੂੰ ਵੇਖ ਕੇ ਮਸ਼ਕਰੀ ਨਾ ਕਰਿਆ, ਹੱਸਿਆ ਨਾ ਕਰ। ਮਾਇਆ ਦਾ ਮਾਨ ਨਹੀਂ ਕਰਨਾ ਚਾਹੀਦਾ, ਨਦਰ ਪੁੱਠੀ ਜੇ ਕਦੇ ਸੁਲਤਾਨਾ ਘਾਹੋ ਗਰਾਇਨ ਦਾ। ਕਬੀਰ ਸਾਹਿਬ ਕਹਿੰਦੇ ਨੇ, ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਰਾਵੇ, ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਉਹ ਘਾਈਆਂ ਨੂੰ ਘਾ ਖੋਤਣ ਵਾਲਿਆਂ ਨੂੰ ਰਾਜ ਤੇ ਬਿਠਾ ਸਕਦਾ, ਤੇ ਰਾਜੇ ਭੀਖ ਵੀ ਮੰਗਣ ਲੱਗ ਸਕਦੇ ਨੇ, ਪਤਾ ਹੀ ਨਹੀਂ ਕਦੋਂ ਕਿਹੜੀ ਖੇਡ ਵਰਤ ਜਾਣੀ ਆ। ਮਾਇਆ ਦਾ ਮਾਨ ਨਹੀਂ ਕਰਨਾ ਚਾਹੀਦਾ, ਮੇਰੇ ਕੋਲ ਪੈਸਾ ਬੜਾ, ਮੇਰੇ ਕੋਲ ਮਾਨ ਬੜਾ। ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਨੇ ਆਪਣੇ ਸਰੀਰਕ ਬਲ ਦਾ ਮਾਨ ਨਾ ਕਰ ਕਿ ਮੈਂ ਬੜਾ ਤਕੜਾ ਹਾਂ, ਮੇਰੇ ਵਿੱਚ ਬੜੀ ਤਾਕਤ ਹੈ। ਇੱਕ ਦਿਨ ਇਹ ਸਰੀਰ ਨੇ ਨਾਸ ਹੋਣਾ ਹੀ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵਹ ਨਾਨਕਾ ਸੱਦੇ ਉੱਠੀ ਜਾਵੇ। ਸੰਸਾਰ ਵਿੱਚ ਵਾਹਿਗੁਰੂ ਨੇ ਭੇਜਿਆ, ਅਸੀਂ ਆਏ ਹਾਂ। ਜਿੱਦਣ ਉਹਨੇ ਸੱਦ ਲਿਆ, ਵੱਡੀਆਂ ਵੱਡੀਆਂ ਕੋਠੀਆਂ ਬਣੀਆਂ ਸਭ ਇੱਥੇ ਹੀ ਛੱਡ ਜਾਵਾਂਗੇ। ਵੱਡੇ ਵੱਡੇ ਘਰ, ਵੱਡੇ ਵੱਡੇ ਮਕਾਨ, ਲੱਖਾਂ ਕਰੋੜਾਂ ਅਰਬਾਂ ਰੁਪਇਆ, ਸਭ ਕੁਝ ਇੱਥੇ ਹੀ ਰਹਿ ਜਾਣਾ। ਕੱਲੇ ਜਗ ਆਈ ਦਾ ਸਦਿਆਂ ਤੇ ਜਾਣਾ ਹੀ ਪੈਂਦਾ। ਕੱਲੇ ਜਗ ਆਈ ਦਾ ਸਦਿਆਂ ਤੇ ਜਾਣਾ ਹੀ ਪੈਂਦਾ। ਪਰਮੇਸ਼ਰ ਨੇ ਸਾਡੇ ਲੇਖਾਂ ਵਿੱਚ ਲਿਖਿਆ ਹੋਇਆ ਉਹਨੂੰ ਕੋਈ ਮੇਟ ਨਹੀਂ ਸਕਦਾ। ਲੇਖ ਨਾ ਮਿਟੇਈ ਹੈ ਸਖੀ ਜੋ ਲਿਖਿਆ ਕਰਤਾ। ਸੋ ਇਸ ਕਰਕੇ ਇਸ ਗੱਲ ਦੀ ਜਦੋਂ ਮਨੁੱਖ ਨੂੰ ਸੋਝੀ ਆ ਜਾਂਦੀ ਹੈ ਕਿ ਸਭ ਕੁਝ ਛੱਡ ਕੇ ਮੈਂ ਇੱਕ ਦਿਨ ਜਾਣਾ ਹੈ, ਇਸੇ ਨੂੰ ਗੁਰਮੁਖੋ ਗਿਆਨ ਕਹਿੰਦੇ ਨੇ। ਸਭ ਕੁਝ ਨਾਸ਼ਵੰਤ ਹੈ, ਸਾਰੇ ਛੱਡ ਕੇ ਜਾ ਰਹੇ ਨੇ। ਸਾਡੇ ਸਾਹਮਣੇ ਮਾਤਾ ਪਿਤਾ ਚਲੇ ਗਏ, ਰਿਸ਼ਤੇਦਾਰ ਦਾਦਾ ਦਾਦੀ ਸਭ ਜਾ ਰਹੇ ਨੇ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ ਹੈ ਤੈ ਪਾਸੋਂ ਇਹ ਲੱਭ ਗਏ, ਤੂੰ ਅਜੇ ਨਾ ਪਤੀਣੀਓ ਹੈ। ਤੇਰੇ ਕੋਲੋਂ ਸਾਰਾ ਸੰਸਾਰ ਜਾ ਰਿਹਾ ਤੇ ਜਾਣਾ ਇੱਕ ਦਿਨ ਤੈਨੂੰ ਵੀ ਪਏਗਾ। ਔਰ ਜਿਹੜਾ ਇਸ ਗੱਲ ਨੂੰ ਸਮਝ ਗਿਆ, ਸਮਝ ਲਓ ਉਹੀ ਭਾਈ ਗਿਆਨਵਾਨ ਹੈ। ਭਾਵੇਂ ਅੰਮ੍ਰਿਤ ਧਾਰੀ ਆ, ਭਾਵੇਂ ਬੜਾ ਸਤਸੰਗ ਕਰਦਾ, ਪਰ ਜਿੰਨਾ ਚਿਰ ਉਹ ਸੰਸਾਰ ਵਿੱਚ ਰਹਿੰਦਾ ਹੋਇਆ ਸੰਸਾਰ ਨਾਲੋਂ ਮੋਹ ਨਹੀਂ ਨਾ ਤੋੜਦਾ ਉਹਨਾਂ ਚਿਰ ਗੱਲ ਨਹੀਂ ਬਣੇਗੀ। ਛੱਡਣੇ ਘਰ ਬਾਰ ਨਹੀਂ, ਪਰ ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖਣੀ ਹੈ, ਮਨਾ ਮੈਂ ਜਾਣਾ ਹੈ। ਇਹ ਸਭ ਕੁਝ ਨਾਸ਼ਵੰਤ ਹੈ ਤੇ ਜਿਹੜਾ ਇਹ ਸਮਝਦਾ ਹੈ, ਯਾਦ ਰੱਖਿਓ ਕਦੇ ਸਵੇਰੇ ਆਪਣਾ ਨਿਤਨੇਮ ਛੱਡੇਗਾ ਨਹੀਂ। ਉਹ ਭਜਨ ਕਰਨਾ, ਉਹ ਸਤਸੰਗਤ ਕਰਨਾ ਕਦੇ ਨਹੀਂ ਛੱਡੇਗਾ ਜਿਹਨੂੰ ਇਸ ਗੱਲ ਦੀ ਸੋਝੀ ਹੋ ਗਈ ਹੈ ਕਿ ਇੱਕ ਦਿਨ ਜਾਣਾ ਪਏਗਾ। ਆ ਸੰਸਾਰ, ਆ ਜਿਹੜਾ ਸਰੀਰ ਆ, ਇਹ ਵੀ ਮੇਰਾ ਨਹੀਂ ਬਣਨਾ, ਹੋਰ ਤੇ ਮੇਰੇ ਬਣ ਗਈ ਕੀ। ਗੁਰਮੁਖੋ, ਜਿੱਦਣ ਤੋਂ ਅਸੀਂ ਜਨਮ ਲਿਆ ਉਸ ਦਿਨ ਤੋਂ ਅਸੀਂ ਆਪਣੇ ਸਰੀਰ ਦਾ ਫਿਕਰ ਕਰਨਾ ਆਰੰਭ ਕੀਤਾ। ਹੁਣ ਤੇ ਸਾਨੂੰ ਫਿਕਰ ਹੀ ਬੜੇ ਨੇ, ਜਿੱਡਾ ਵੱਡਾ ਬੰਦਾ ਹੁੰਦਾ ਓਡੇ ਹੀ ਵੱਡੇ ਉਹਨੂੰ ਫਿਕਰ ਹੁੰਦੇ ਨੇ। ਵੱਡੇ ਵੱਡੇ ਜੋ ਦੀਸੈ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ। ਜਿੰਨਾ ਮਨੁੱਖ ਵੱਡਾ ਓਨੀ ਉਹਦੀ ਚਿੰਤਾ ਵੀ ਵੱਡੀ। ਚਿੰਤਾਵਾਂ ਇਹ ਅਸੀਂ ਖੁਦ ਸਹੇੜੀਆਂ ਹੋਈਆਂ ਨੇ, ਪਰ ਜਦੋਂ ਅਸੀਂ ਜਨਮ ਲਿਆ ਸੀ ਸਾਨੂੰ ਨਾ ਪਰਿਵਾਰ ਦਾ ਫਿਕਰ ਸੀ, ਨਾ ਬੱਚਿਆਂ ਦਾ, ਨਾ ਘਰ ਦਾ, ਕੋਈ ਫਿਕਰ ਹੀ ਨਹੀਂ ਸੀ। ਅਸੀਂ ਜਦੋਂ ਸਾਰਿਆਂ ਨੇ ਜਨਮ ਲਿਆ ਸੀ, ਸਭ ਤੋਂ ਪਹਿਲਾਂ ਜੇ ਫਿਕਰ ਕੀਤਾ, ਜੇ ਸਾਡਾ ਸਭ ਤੋਂ ਪਹਿਲਾਂ ਧਿਆਨ ਗਿਆ ਤੇ ਸਾਡੇ ਸਰੀਰ ਵੱਲ ਗਿਆ। ਅਸੀਂ ਸਾਰੇ ਜਨਮ ਲੈਣ ਤੋਂ ਬਾਅਦ ਰੋਏ ਆ, ਤੇ ਰੋਣ ਦਾ ਭਾਵ ਇਹ ਹੁੰਦਾ ਮੈਨੂੰ ਭੁੱਖ ਲੱਗੀ ਆ, ਦੁੱਧ ਪਿਆਓ। ਸਭ ਤੋਂ ਪਹਿਲਾਂ ਹਰ ਇੱਕ ਆਦਮੀ ਨੇ ਦੁੱਧ ਮੰਗਿਆ, ਜਦੋਂ ਵੀ ਜਨਮ ਲਿਆ ਦੁੱਧ ਮੰਗਿਆ। ਤੇ ਸਤਸੰਗ ਜੀ, ਦੁੱਧ ਮੰਗਿਆ ਤਾਂ ਕਿਉਂਕਿ ਸਰੀਰ ਨੂੰ ਭੁੱਖ ਲੱਗੀ, ਸਰੀਰ ਦਾ ਖਿਆਲ ਸਾਨੂੰ ਸਭ ਤੋਂ ਪਹਿਲਾਂ ਆਇਆ। ਉਦੋਂ ਬਾਅਦ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਵੱਡੇ ਹੁੰਦੇ ਗਏ, ਇਸ ਸਰੀਰ ਵਾਸਤੇ ਅਸੀਂ ਰਿਸ਼ਤੇ ਬਣਾਏ, ਇਸ ਸਰੀਰ ਵਾਸਤੇ ਨਾਤੇ ਹੌਲੀ ਹੌਲੀ ਅੱਗੇ ਬਣਦੇ ਗਏ, ਇਹਦੇ ਵਾਸਤੇ ਘਰ ਬਣਾਇਆ, ਇਹਦੇ ਵਾਸਤੇ ਦਿਨ ਰਾਤ ਮਿਹਨਤਾਂ ਕੀਤੀਆਂ, ਇਹਦੇ ਵਾਸਤੇ ਦਿਹਾੜੀਆਂ ਕੀਤੀਆਂ, ਇਹਦੇ ਵਾਸਤੇ ਸਾਰੀ ਸਾਰੀ ਰਾਤ ਡਰਾਈਵਿੰਗ ਕੀਤੀ, ਇਹ ਸਰੀਰ ਦੇ ਨਿਰਵਾਹ ਵਾਸਤੇ ਬੱਚੇ ਪੈਦਾ ਕੀਤੇ ਵੀ ਬਾਅਦ ਵਿੱਚ ਮੈਨੂੰ ਸਾਂਭਣਗੇ, ਮੇਰੇ ਸਰੀਰ ਨੂੰ ਸਾਂਭਣਗੇ। ਪਰ ਗੁਰਮੁਖੋ, ਇਹ ਜਿਹੜਾ ਸਾਡਾ ਸਰੀਰ ਆ, ਇਹ ਵੀ ਸਾਡਾ ਨਹੀਂ ਬਣਦਾ। ਜਿੰਨਾ ਮਰਜ਼ੀ ਇਸ ਸਰੀਰ ਦਾ ਕਰ ਲਓ, ਇੱਕ ਦਿਨ ਦਰੰਗ ਹੋ ਗਿਆ, ਬਾਂਹ ਨਹੀਂ ਕੰਮ ਕਰਦੀ, ਲੱਤ ਨਹੀਂ ਕੰਮ ਕਰਦੀ, ਜਿੰਨਾ ਮਰਜ਼ੀ ਇਹ ਸਰੀਰ ਨੂੰ ਕਹੀ ਜਾਓ ਵੀ ਤੇਰੇ ਵਾਸਤੇ ਇੰਨਾ ਕੁਝ ਕਰਦੇ ਰਹੇ, ਅੱਜ ਤੂੰ ਵੀ ਸਾਡਾ ਸਾਥ ਨਹੀਂ ਦੇ ਰਿਹਾ, ਇਹ ਸਰੀਰ ਸਾਥ ਛੱਡ ਜਾਏਗਾ। ਅੱਖਾਂ ਜਵਾਬ ਦੇ ਰਹੀਆਂ ਨੇ, ਕੰਨ ਜਵਾਬ ਦੇ ਰਹੇ ਨੇ, ਜੀਭ ਜਵਾਬ ਦੇ ਰਹੀ ਆ, ਦੰਦ ਟੁੱਟ ਰਹੇ ਨੇ, ਇਹ ਸਰੀਰ ਕੋਈ ਬੰਦਾ ਬਾਂਹ ਖੜੀ ਕਰਕੇ ਕਵੇ ਵੀ ਇਹ ਸਾਡਾ ਬਣੇਗਾ? ਜੇ ਸਰੀਰ ਹੀ ਸਾਡਾ ਨਹੀਂ ਬਣੇਗਾ ਤੇ ਸਰੀਰ ਤੋਂ ਪੈਦਾ ਹੋਏ ਕਿੱਥੋਂ ਬਣ ਜਾਣਗੇ? ਜਿਹੜੇ ਸਰੀਰ ਤੋਂ ਪੈਦਾ ਹੋਏ ਨੇ ਉਹ ਸਾਡੇ ਕਿੱਥੋਂ ਬਣ ਜਾਣਗੇ? ਇਹ ਸਰੀਰ ਦਾ ਦਿਨ ਰਾਤ ਅਸੀਂ ਫਿਕਰ ਕਰਦੇ ਰਹੇ ਹਾਂ, ਇਹੀ ਸਾਡਾ ਨਹੀਂ ਬਣੇਗਾ। ਸਾਡੇ ਸਤ ਸੰਗਤ ਇੱਕ ਦਿਨ ਇਹਨੇ ਉਹ ਤਨ ਹੋਏ ਕੋ ਭਸਮ ਕੀ ਢੇਰੀ, ਇਹਨੇ ਰਾਖ ਬਣ ਜਾਣਾ, ਇਹਨੇ ਮਿੱਟੀ ਦੀ ਢੇਰੀ ਬਣ ਜਾਣਾ। ਤੇ ਸਤ ਸੰਗਤ ਜੀ, ਇਹਦੇ ਤੋਂ ਬਣਾਏ ਹੋਏ ਜਿੰਨੇ ਰਿਸ਼ਤੇ ਨਾਤੇ ਹਨ ਉਹ ਸਾਰੇ ਝੂਠੇ ਨੇ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਸੰਸਾਰ ਦੀ ਪ੍ਰੀਤ ਹੈ ਜਿਹੜੀ ਝੂਠੀ ਆ। ਇਸੇ ਕਰਕੇ ਸਾਨੂੰ ਸੱਚੇ ਪਾਤਸ਼ਾਹ ਨੇ ਜਾਚ ਸਿਖਾਈ ਹੈ ਕਿ ਗੁਰੂ ਨਾਲ ਪ੍ਰੀਤ ਕਰੋ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ, ਮੂਹ ਲਾਲਨ ਸਿਉ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੱਚ ਤਣੀ। ਖਿੱਚ ਕੇ ਤਣੀ ਹੋਈ ਹੁੰਦੀ ਆ ਰੱਬ ਦੇ ਪਿਆਰਿਆਂ ਦੀ ਜਿਹੜੀ ਪ੍ਰੀਤ ਹੈ, ਉਹ ਤੋੜਿਆਂ ਤੇ ਕਦੇ ਟੁੱਟਦੀ ਨਹੀਂ। ਸੋ ਕਬੀਰ ਜੀ ਦੇ ਸਲੋਕ ਆਪ ਜੀ ਕਈ ਸੰਗਰਾਂਦਾਂ ਤੋਂ ਸਰਵਣ ਕਰਦੇ ਆ ਰਹੇ ਹੋ ਲੜੀਵਾਰ, ਹੁਣ ਤੱਕ 54-53 ਸਲੋਕ ਆਪਾਂ ਰਲ ਮਿਲ ਕੇ ਵਿਚਾਰੇ ਨੇ। ਭਗਤ ਕਬੀਰ ਜੀ ਦੇ ਅੱਜ ਆਪਾਂ 8 ਸਲੋਕ ਵਿਚਾਰਾਂਗੇ। ਉਹਨਾਂ 8 ਦੇ 4 ਸਿਧਾਂਤ ਹਨ। ਭਗਤ ਕਬੀਰ ਸਾਹਿਬ ਜੀ ਦੇ 2-2 ਸਲੋਕ ਇਕੱਠੇ ਨੇ ਇੱਕ ਟੋਪਿਕ ਤੇ। ਪਹਿਲੇ ਦੋ ਸਲੋਕ ਹਨ 54 ਔਰ 55, ਇਹ ਦੋ ਸਲੋਕ ਨੇ ਜਿਹੜੇ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਗੰਗਾ ਤੀਰ ਜੋ ਘਰ ਕਰ ਪੀਵੇ ਹੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਨਾਲ ਹੀ ਭਗਤ ਕਬੀਰ ਜੀ ਦਾ ਸਲੋਕ ਹੈ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਪ੍ਰਚਲਿਤ ਜ਼ਿਆਦਾ ਜੈਸੇ ਹੋ ਗਿਆ, ਪਰ ਸ਼ਬਦ ਇੱਥੇ ਜੈਸਾ, ਜ਼ਿਆਦਾਤਰ ਲੋਕ ਜੈਸੇ ਹੀ ਪੜ੍ਹਦੇ, ਉਹ ਅੱਗੇ ਤੋਂ ਅੱਗੇ ਸੁਣ ਕੇ ਆ, ਪਰ ਜੋ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹ ਜੈਸਾ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਜਿਹੜਾ ਪਹਿਲਾ ਸਲੋਕ ਆ ਉਹਦੇ ਵਿੱਚ ਭਗਤ ਜੀ ਕਹਿੰਦੇ ਨੇ, ਗੰਗਾ ਤੇ ਜਾਣ ਵਾਲੇ ਜਿਹੜੇ ਲੋਕ ਹਨ, ਤੀਰਥਾਂ ਉੱਤੇ ਇਸ਼ਨਾਨ ਕਰਨ ਵਾਲੇ ਜਿਹੜੇ ਲੋਕ ਹਨ, ਯਾਤਰਾ ਕਰਨ ਵਾਲੇ ਨੇ ਜਿਹੜੇ, ਹੁਣ ਬੜੇ ਲੋਕ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਨੇ, ਸ਼ਰਧਾ ਹੈ ਉਹਨਾਂ ਦੀ। ਕਈ ਵਾਰੀ ਰਾਤ ਵੇਲੇ ਜਾਈਦਾ, ਸੜਕਾਂ ਤੇ ਵੇਖੀਦਾ, ਬਹੁਤ ਲੋਕ ਹਰਿਦੁਆਰ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਪੈਦਲ ਜਾਣ ਵਾਲਿਆਂ ਦੀਆਂ, ਸਾਈਕਲਾਂ ਤੇ ਬੜੇ ਜਾਂਦੇ ਨੇ ਅੱਜ ਕੱਲ੍ਹ, ਉਹਨਾਂ ਦੀ ਸ਼ਰਧਾ। ਜੇ ਆਪਾਂ ਆਖੀਏ ਵੀ ਉਹ ਐਵੇਂ ਹੀ ਭਟਕਦੇ ਫਿਰਦੇ ਨੇ, ਇਹ ਸਾਨੂੰ ਨਹੀਂ ਕਹਿਣਾ ਚਾਹੀਦਾ। ਗੰਗਾ ਦੇ ਜਲ ਨੂੰ ਪਵਿੱਤਰ ਮੰਨਿਆ ਤੇ ਸ਼ਰਧਾ ਦਾ ਫਲ ਤੇ ਮਿਲਦਾ ਹੀ ਹੈ, ਠੀਕ ਆ। ਮੁਕਤੀ ਨਹੀਂ ਹੁਣ ਹੋ ਸਕਦੀ ਜਿੰਨਾ ਚਿਰ ਮੁਕਤ ਹੋਣ ਵਾਲੇ ਸਾਧਨ ਨਹੀਂ ਨਾ ਬੰਦਾ ਅਪਣਾਉਂਦਾ, ਪਰ ਫਲ ਤੇ ਉਹਦਾ ਵੀ ਹੈ। ਜਿਵੇਂ ਧੰਨੇ ਨੂੰ ਆਖਿਆ ਸੀ ਜਾ ਕੇ, ਕਹਿੰਦੇ ਧੰਨਿਆ ਪੱਥਰ ਨਹੀਂ ਸੁਣਤਾ ਫਰਿਆਦ ਕਿਸੀ ਕੀ, ਪਰ ਧੰਨਾ ਜੀ ਕਹਿੰਦੇ ਮਿਹਨਤ ਨਹੀਂ ਜਾਤੀ ਬਰਬਾਦ ਕਿਸੀ ਕੀ। ਮੇਰੀ ਮਿਹਨਤ ਹੈ, ਮਿਹਨਤ ਬਰਬਾਦ ਨਹੀਂ ਜਾਂਦੀ, ਸ਼ਰਧਾ ਹੈ, ਭਾਵਨਾ ਹੈ। ਬਹੁਤ ਲੋਕ ਪੈਦਲ ਜਾਣ ਵਾਲੇ ਨੇ ਜਿਨ੍ਹਾਂ ਦੀ ਭਾਵਨਾ, ਪਰ ਹੁਣ ਜਿਹੜਾ ਬੰਦਾ ਗੰਗਾ ਤੇ ਇਸ਼ਨਾਨ ਕਰਕੇ ਆਵੇ ਤੇ ਸਤਸੰਗਤ ਜੀ ਉਹਦੇ ਜੀਵਨ ਵਿੱਚ ਕੋਈ ਕ੍ਰਾਂਤੀ ਨਾ ਆਵੇ, ਤਨ ਦਾ ਇਸ਼ਨਾਨ ਕਰਾਵੇ ਤੇ ਮਨ ਜਿਹੜਾ ਆ ਉਹਦਾ ਉਸੇ ਤਰ੍ਹਾਂ ਹੀ ਰਵੇ, ਤੇ ਫਿਰ ਕੀ ਫਾਇਦਾ। ਜਲ ਕੇ ਮੱਜਣ ਜੇਗਤ ਹੋਵੇ, ਨਿਤ ਨਿਤ ਮੈਂਡਕ ਨਾਵੇ, ਜੈਸੇ ਮੈਂਡਕ ਤੈਸੇ ਹੋਏ ਨਰ, ਫਿਰ ਫਿਰ ਜੋਨੀ ਆਵੇ। ਸਤਸੰਗਤ ਜੀ ਜੇ ਕੱਲਾ ਗੰਗਾ ਤੇ ਇਸ਼ਨਾਨ ਕਰਨ ਨਾਲ ਭਲਾ ਹੁੰਦਾ ਹੋਵੇ, ਫਿਰ ਤੇ ਡੱਡੂ ਰਹਿੰਦਾ ਹੀ ਪਾਣੀ ਵਿੱਚ, ਫਿਰ ਤੇ ਉਹਦਾ ਪਾਰ ਉਤਾਰਾ ਹੋ ਜਾਣਾ ਚਾਹੀਦਾ। ਨਿਤ ਨਿਤ ਇਸ਼ਨਾਨ ਕਰਦਾ ਜੇ ਰੱਬ ਮਿਲਦਾ, ਨਹਾਤਿਆਂ ਧੋਤਿਆਂ ਮਿਲਦਾ ਡੱਡੂਆਂ ਮੱਛੀਆਂ, ਜੇ ਰੱਬ ਮਿਲਦਾ ਜੰਗਲ ਭਵਿਆਂ ਮਿਲਦਾ ਗਊਆਂ ਵੱਛੀਆਂ, ਬੁੱਲੇ ਸ਼ਾਹ ਰੱਬ ਉਹਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਸੱਚੀਆਂ, ਜਿਨ੍ਹਾਂ ਦੀ ਨੀਤ ਸੱਚੀ ਹੈ, ਜਿਨ੍ਹਾਂ ਨੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਵੀ ਨਿਰਮਲ ਕੀਤਾ। ਇਹ ਸਾਡੇ ਸਾਰਿਆਂ ਵਾਸਤੇ ਹੀ ਹੈ ਭਾਈ, ਤੀਰਥਾਂ ਉੱਤੇ ਇਸ਼ਨਾਨ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਉੱਥੋਂ ਦਾ ਸਿਧਾਂਤ ਵੀ ਜ਼ਰੂਰ ਪੱਲੇ ਬੰਨਣਾ ਚਾਹੀਦਾ। ਤੀਰਥਾਂ ਤੇ ਜਾ ਕੇ ਜੀਵਨ ਜਾਂਚ ਵੀ ਕੋਈ ਲੈਣੀ ਚਾਹੀਦੀ ਹੈ, ਐਵੇਂ ਨਹੀਂ ਕਿ ਬਸ ਰੌਣਕ ਮੇਲਾ। ਹੇਮਕੁੰਡ ਸਾਹਿਬ ਮਹਾਰਾਜ ਦੀ ਮਿਹਰ ਨਾਲ ਆਪਾਂ ਵੀ ਕਈ ਵਾਰੀ ਗਏ ਹਾਂ, ਤੁਸੀਂ ਵੀ ਜਾਂਦੇ ਰਹਿੰਦੇ ਹੋ, ਵੇਖਦੇ ਹੋ, ਤੇ ਖਿਮਾ ਕਰਨਾ 25-30% ਸ਼ਰਧਾ ਭਾਵਨਾ ਵਾਲੇ ਜਾਂਦੇ ਨੇ, 70% ਲੋਕ ਪਿਕਨਿਕ ਮਨਾਉਣ ਹੀ ਜਾਂਦੇ ਨੇ, ਬਹੁਤੇ ਲੋਕ ਛੁੱਟੀਆਂ ਕੱਟ ਆਵਾਂਗੇ ਚਲੋ ਉੱਥੇ ਰੌਣਕ ਮੇਲਾ, ਏਦਾਂ ਦੇ ਲੋਕ ਜ਼ਿਆਦਾ ਹੁੰਦੇ ਨੇ, ਪਿਆਰ ਵਾਲੇ ਘੱਟ ਦੂਸਰੇ ਜ਼ਿਆਦਾ। ਉੱਥੇ ਵੀ ਇੱਕ ਵਾਰੀ ਮੈਂ ਸ਼ਾਇਦ ਅੱਗੇ ਵੀ ਸੰਗਰਾਂਦ ਤੇ ਦੱਸਿਆ ਸੀ ਕਿ ਪਿਛਲੇ ਤੋਂ ਪਿਛਲੇ ਸਾਲ ਅਸੀਂ ਗਏ ਸੀ ਉੱਥੇ, ਰਾਤ ਵੇਲੇ ਆਖਿਆ ਥੋੜਾ ਜਿਹਾ ਬਾਹਰ ਘੁੰਮ ਕੇ ਆਈਏ ਵੀ ਗੱਡੀ 'ਚ ਬੈਠੇ ਬੈਠੇ ਥੱਕ ਜਾਈਦਾ, ਤੇ ਰਾਤ ਵੇਲੇ ਉੱਥੇ ਘੁੰਮਣ ਗਏ। ਉੱਥੇ 3-4 ਜਣੇ ਵਿਚਾਲੇ ਉਹਨਾਂ ਨੇ ਬੋਤਲ ਰੱਖੀ ਹੋਈ ਸ਼ਰਾਬ ਦੀ, ਉਹ ਹੇਮਕੁੰਡ ਸਾਹਿਬ ਦੇ ਹੋਟਲ 'ਚ ਪੀ ਰਹੇ ਸੀ ਉੱਥੇ, ਤੇ ਹੈ ਉਹ ਯਾਤਰਾ ਕਰਨ ਗਏ। ਇਹੋ ਜਿਹੀ ਯਾਤਰਾ ਜਿਹੜੀ ਆ ਉਹ ਪ੍ਰਵਾਨ ਨਹੀਂ ਹੁੰਦੀ। ਕਬੀਰ ਸਾਹਿਬ ਕਹਿੰਦੇ ਨੇ, ਤੂੰ ਗੰਗਾ ਦੇ ਕਿਨਾਰੇ ਭਾਵੇਂ ਘਰ ਬਣਾ ਲੈ। ਕਬੀਰ ਗੰਗਾ ਤੀਰ, ਗੰਗਾ ਦੇ ਕਿਨਾਰੇ, ਤੀਰ ਤੋਂ ਅਰਥ ਹੈ ਤੀਰ ਦਾ ਭਾਵ ਹੈ ਕਿਨਾਰਾ, ਗੰਗਾ ਦੇ ਕਿਨਾਰੇ ਆਪਣਾ ਘਰ ਬਣਾ ਲੈ, ਪੀਵਹ ਨਿਰਮਲ ਨੀਰ, ਗੰਗਾ ਦਾ ਪਾਣੀ ਪੀਆ ਕਰ, ਜੇ ਚਾਹ ਵੀ ਬਣਾਏ ਉਹਦੇ ਵਿੱਚ ਵੀ ਗੰਗਾ ਜਲ, ਜੇ ਸਬਜ਼ੀ ਬਣਾਏ ਉਹਦੇ ਵਿੱਚ ਵੀ ਗੰਗਾ ਜਲ ਪਾ, ਆਟਾ ਵੀ ਗੰਗਾ ਜਲ ਪਾ ਕੇ ਗੁੰਨ ਭਾਵੇਂ, ਸਭ ਕੁਝ ਹੀ ਗੰਗਾ ਜਲ ਵਰਤਿਆ ਕਰ ਹਰ ਸਮੇਂ। ਪਰ ਜੇ ਵਾਹਿਗੁਰੂ ਦਾ ਨਾਮ ਤੇਰੇ ਹਿਰਦੇ ਵਿੱਚ ਨਹੀਂ ਨਾ ਵਸਿਆ, ਫੇਰ ਨਹੀਂ ਮੁਕਤੀ ਹੋਣੀ। ਭਾਵੇਂ ਗੰਗਾ ਦੇ ਕਿਨਾਰੇ ਕਾਲੂ ਮੁਕਤੀ ਨਹੀਂ ਹੋਣੀ ਨਾਮ ਤੋਂ ਬਿਨਾ, ਭਾਵੇਂ ਗੰਗਾ ਦੇ ਕਿਨਾਰੇ ਕਾਲੂ ਮੁਕਤੀ ਨਹੀਂ ਹੋਣੀ ਨਾਮ ਤੋਂ ਬਿਨਾ, ਭਾਵੇਂ ਗੰਗਾ ਦੇ ਕਿਨਾਰੇ ਕਾਲੂ ਮੁਕਤੀ ਨਹੀਂ ਹੋਣੀ ਨਾਮ ਤੋਂ। ਜਿੰਨਾ ਚਿਰ ਵਾਹਿਗੁਰੂ ਦੀ ਭਗਤੀ ਨਹੀਂ ਕਰਦਾ, ਜਿੰਨਾ ਚਿਰ ਬੰਦਗੀ ਨਹੀਂ ਕਰਦਾ, ਜਿੰਨਾ ਚਿਰ ਖੁਦਾ ਦੀ ਇਬਾਦਤ ਨਹੀਂ ਕਰਦਾ, ਉਹਨਾਂ ਚਿਰ ਮੁਕਤੀ ਨਹੀਂ ਹੋ ਸਕਦੀ। ਸੱਚੇ ਪਾਤਸ਼ਾਹ ਕਹਿੰਦੇ ਨੇ ਜੀਵਨ ਮੁਕਤ ਹੋਵੋ, ਮਰਨ ਤੋਂ ਬਾਅਦ ਕਿਹੜਾ ਕਿਸੇ ਨੇ ਮੁਕਤੀ ਵੇਖੀ ਆ? ਜਿਹੜੇ ਜਿਉਂਦੇ ਮੁਕਤ ਨੇ ਉਹ ਮਰੇ ਵੀ ਮੁਕਤ ਨੇ। ਗੁਰਬਾਣੀ ਪੜ੍ਹਨ ਵਾਲੇ ਜਿਹੜੇ ਨੇ, ਸਤਸੰਗਤ ਕਰਨ ਵਾਲੇ ਨੇ, ਉਹ ਜੀਵਨ ਮੁਕਤ ਹੋ ਜਾਂਦੇ ਨੇ। ਉਹਨਾਂ ਦਾ ਮੋਹ ਟੁੱਟ ਜਾਂਦਾ ਸੰਸਾਰ ਨਾਲੋਂ। ਜਿਸ ਬੰਦੇ ਦਾ ਸੰਸਾਰ ਨਾਲ ਮੋਹ ਨਹੀਂ, ਜਿਹਦਾ ਘਰ ਨਾਲ ਮੋਹ ਨਹੀਂ, ਜਿਹਦਾ ਬੱਚਿਆਂ ਨਾਲ ਮੋਹ ਨਹੀਂ, ਉਹ ਜੀਵਨ ਮੁਕਤ ਹੋ ਚੁੱਕਿਆ। ਜਿਹੜਾ ਜਿਉਂਦਾ ਮੁਕਤ ਉਹ ਮਰਿਆ ਵੀ ਮੁਕਤ ਆ, ਤੇ ਜਿਹੜਾ ਜਿਉਂਦਾ ਫਸਿਆ ਰਹੇਗਾ ਉਹ ਮਰਨ ਤੋਂ ਬਾਅਦ ਵੀ ਫਸਿਆ ਹੀ ਰਹੇਗਾ। ਜਿਉਂਦਿਆਂ ਜਿਉਂਦਿਆਂ ਅਸੀਂ ਬੰਧਨ ਤੋੜ ਲਈਏ, ਜਿਉਂਦਿਆਂ ਜਿਉਂਦਿਆਂ ਅਸੀਂ ਮੁਕਤ ਹੋ ਜਾਈਏ। ਮੇਰੇ ਕਹਿਣ ਦਾ ਭਾਵ ਇਹ ਨਹੀਂ ਕਿ ਮਰਨ ਤੋਂ ਪਹਿਲਾਂ ਪਹਿਲਾਂ ਗੁਰਦੁਆਰੇ ਡੇਰਾ ਲਾ ਲਈਏ, ਮਰਨ ਤੋਂ ਪਹਿਲਾਂ ਪਹਿਲਾਂ ਅਸੀਂ ਕਿਸੇ ਸੰਤ ਕੋਲ ਚਲੇ ਜਾਈਏ ਘਰ ਛੱਡ ਕੇ, ਇਹਦਾ ਅਰਥ ਇਹ ਨਾ ਕੱਢਣਾ ਪਿਆਰਿਓ। ਇਹਦਾ ਭਾਵ ਇਹ ਆ ਕਿ ਜਿਉਂਦਿਆਂ ਜਿਉਂਦਿਆਂ ਅਸੀਂ ਬੱਚਿਆਂ ਵਿੱਚ ਰਹਿੰਦਿਆਂ ਹੋਇਆਂ ਵੀ ਉਪਰਾਮ ਬਿਰਤੀ ਸਾਡੀ ਉੱਚੀ ਉੱਠ ਜਾਵੇ। ਇਹ ਨਾ ਹੋਵੇ ਵੀ ਇੰਨਾ ਫਿਕਰ ਕਰੀਏ ਜਿਵੇਂ ਅਸੀਂ ਅੱਜ ਕੱਲ੍ਹ ਕਰਨੇ ਆ, ਵੀ ਮਾੜਾ ਜਿਹਾ ਨੁਕਸਾਨ ਹੋ ਗਿਆ ਤੇ ਬੜਾ ਫਿਕਰ ਵੀ ਕਿਉਂ ਹੋ ਗਿਆ, ਐਡਾ ਵੱਡਾ ਘਾਟਾ ਕਿਉਂ ਪੈ ਗਿਆ। ਇੰਨੀ ਵਾਧ ਹੋਈ ਤੇ ਬੜੀ ਖੁਸ਼ੀ ਮਨਾਈ ਜਾਂਦੀ ਹੈ, ਪਰ ਨਹੀਂ, ਉੱਥੇ ਫਿਰ ਬੱਚੇ ਸਾਂਭਣ ਸਾਰਾ ਕੁਛ, ਜੇ ਘਾਟਾ ਪੈ ਗਿਆ ਬਹੁਤਾ ਫਿਕਰ ਨਾ ਕਰੇ ਵੀ ਤੇਰਾ ਨਿਤਨੇਮ ਹੀ ਟੁੱਟ ਜਾਏ।
ਇਹ ਜੀਵਨ ਮੁਕਤ ਆ ਜਿਹੜਾ ਬੰਦਾ ਨਿਤਨੇਮ ਨਾ ਛੱਡੇ ਭਜਨ ਨਾ ਛੱਡੇ ਬਹੁਤਾ ਆ ਜਾਵੇ ਬਾਹਲਾ ਬਹੁਤਾ ਖੁਸ਼ ਨਾ ਹੋਵੇ ਬਹੁਤਾ ਦੁੱਖ ਨਾ ਮਨਾਵੇ ਜਿਉਂਦਿਆਂ ਜਿਉਂਦਿਆਂ ਮੁਕਤ ਹੋ ਜਾਵੇ ਤੇ ਕੁਛ ਕੁ ਲੋਕ ਹਨ ਬਹੁਤ ਥੋੜੇ ਜਿਹੜੇ ਆਖਦੇ ਨੇ ਪਰਿਵਾਰ ਵਿੱਚ ਰਹਿੰਦੇ ਆਪੇ ਬੱਚੇ ਕਮਾਉਣਗੇ ਆਪੇ ਖਾਣਗੇ ਇਹਨਾਂ ਨੂੰ ਦੇ ਦਿੱਤਾ ਸਾਰਾ ਕੁਝ ਚਾਬੀਆਂ ਫੜਾ ਦਿੱਤੀਆਂ ਨੇ ਸੰਭੋ ਆਪਾਂ ਤੇ ਬਸ ਮਾਲਾ ਹੀ ਫੇਰ ਆਪਾਂ ਤੇ ਬਸ ਭਜਨ ਹੀ ਕਰਨਾ ਬਸ ਉਹ ਜੀਵਨ ਮੁਕਤ ਨੇ ਉਹ ਜਿਉਂਦੇ ਮੁਕਤ ਹੋ ਚੁੱਕੇ ਨੇ ਤੇ ਸੰਸੇ ਵਾਲੀ ਗੱਲ ਨਹੀਂ ਬਾਅਦ ਵਿੱਚ ਵੀ ਮੁਕਤ ਹੋਣਗੇ ਮਹਾਰਾਜ ਨੇ ਲਾਰਾ ਲਾਇਆ ਹੀ ਨਹੀਂ ਕਿਤੇ ਵੀ ਤੈਨੂੰ ਮੁਕਤੀ ਮਿਲੇਗੀ ਤੂੰ ਨਾਮ ਜਪ ਨਹੀਂ ਜਿਉਂਦਾ ਮੁਕਤ ਹੋ ਗੁਰਬਾਣੀ ਪੜ੍ਹ ਕੇ ਗੁਰਮਤ ਨਹੀਂ ਬਾਅਦ ਦੀਆਂ ਗੱਲਾਂ ਕਰਦੀ ਗੁਰਮਤ ਵਿੱਚ ਤੇ ਇਹੀ ਆ ਕਿ ਜਿਉਂਦੇ ਮੁਕਤ ਹੋ ਕਬੀਰ ਸਾਹਿਬ ਕਹਿੰਦੇ ਨੇ ਭਾਈ ਜੇ ਲੱਗ ਜਾਏਗਾ ਭਜਨ ਕਰ ਭਜਨ ਕਰਨ ਬੰਦਗੀ ਕਰਨ ਫਿਰ ਮਨ ਨਿਰਮਲ ਹੋ ਜਾਏਗਾ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਕਹਿੰਦੇ ਮਨ ਹੀ ਨਿਰਮਲ ਹੋ ਗਿਆ ਗੰਗਾ ਦੇ ਨੀਰ ਵਰਗਾ ਮਨ ਹੀ ਹੋ ਗਿਆ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਫਿਰ ਹੋਇਆ ਕਿ ਜਦੋਂ ਮਨ ਹੀ ਪਵਿੱਤਰ ਹੋ ਗਿਆ ਪਾਛਾ ਲਾਗੋ ਹਰ ਫਿਰ ਕਹਿਤ ਕਬੀਰ ਕਬੀਰ ਕਹਿੰਦੇ ਫਿਰ ਰੱਬ ਪਿੱਛੇ ਲੱਗਿਆ ਫਿਰ ਰੱਬ ਕਬੀਰ ਕਬੀਰ ਕਰਦਾ ਮੈਨੂੰ ਰੱਬ ਰੱਬ ਕਹਿਣ ਦੀ ਲੋੜ ਹੀ ਨਹੀਂ ਆਖੋ ਸਤਨਾਮ ਜਦੋਂ ਮਲਾਪ ਹੋ ਗਿਆ ਕਬੀਰ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਦ ਤੂੰ ਗੁਰੂ ਹੈ ਦਿਖਾਇਓ ਲੋਏ ਨਾ ਇਹ ਅਵਸਥਾ ਬਣ ਜਾਂਦੀ ਜਦੋਂ ਮਨ ਨਿਰਮਲ ਹੋ ਜਾਵੇ ਇੱਤ ਹੈ ਉੱਤ ਹੈ ਘੱਟ 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 ਤੂੰ ਹੀ ਤੂੰ ਹੀ ਮੋਹ ਤੂੰ ਹੀ ਤੂੰ ਹੀ ਮੋਹਨਾ ਤੂੰ ਹੀ ਤੂੰ ਹੀ ਜਬ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਵੈਰੀ ਨਾ ਹੈ ਬੇਗਾਨਾ ਸਗਲ ਸੰਗ ਹਮ ਕੋ ਬਣਿਆ ਇਹ ਹੋਇਆ ਤੇ ਤਾਂ ਪਿਛਲੇ ਕੀਤੇ ਹੋਏ ਪਾਪ ਨਸ਼ਰ ਹੋਏ ਨੇ ਸਾਹਮਣੇ ਆਏ ਨੇ ਜੇ ਇਹਨਾਂ ਨੇ ਚੋਰੀ ਕੀਤੀ ਆ ਨਾ ਸਿੱਖਾਂ ਨੇ ਫੜੇ ਨੇ ਰੰਗੇ ਹੱਥੀ ਰੌਲਾ ਪਾਇਆ ਤਲਵਾਰਾਂ ਲੈ ਕੇ ਸੜਕਾਂ ਤੇ ਆਏ ਨੇ ਗੁਰੂ ਗੋਬਿੰਦ ਸਿੰਘ ਵਰਗਾ ਬਣੇਗਾ ਕਿਵੇਂ ਕੋਈ ਇਹ ਘੋੜਾ ਇਹਨੇ ਲੈ ਆਂਦਾ ਬਾਜ ਲੈ ਆਂਦਾ ਬਾਣਾ ਲੈ ਆਂਦਾ ਉਵੇਂ ਜਿਵੇਂ ਅੰਮ੍ਰਿਤ ਬਣਾਉਂਦਾ ਆ ਤੇ ਸਿੱਖ ਗਰਮ ਹੋਏ ਨੇ ਤਾਂ ਹੀ ਅੱਜ ਤੱਕ ਉਹ ਜੋ ਕੁਝ ਪਿਛਲਾ ਰਿਕਾਰਡ ਆਇਆ ਆ ਗੁਰਮੁਖੋ ਸੀਬੀਆਈ ਦੀਆਂ ਰਿਪੋਰਟਾਂ ਪਹਿਲਾਂ ਨਾ 4 ਸਾਲ ਆ ਗਈਆਂ, ਇਹ ਹੁਣ ਆਈਆਂ ਨੇ। ਤੇ ਮੈਂ ਇਹਨਾਂ ਦਿਨਾਂ 'ਚ ਹਰ ਸਟੇਜ 'ਤੇ ਬੇਨਤੀ ਕੀਤੀ ਆ, ਉਹ ਸਿੱਖਾਂ ਨੇ ਪਾਣੀ ਪਾਇਆ ਤਾਂ ਇਹ ਜ਼ਹਿਰੀ ਸੱਪ ਬਾਹਰ ਆਇਆ, ਨਹੀਂ ਤੇ ਕਿੱਥੇ ਖੱਡ 'ਚੋਂ ਨਿਕਲਣਾ ਸੀ, ਕਿੱਥੇ ਕਿੱਥੇ ਇਹਦੀਆਂ ਕਰਤੂਤਾਂ ਦਾ ਪਤਾ ਲੱਗਣਾ ਸੀ। ਇਹਨੇ ਸਿੱਖਾਂ ਨਾਲ ਪੰਗਾ ਲਿਆ, ਸੋ ਸਭ ਕੁਝ ਹੁਣ ਸਾਡੇ ਸਾਹਮਣੇ ਆ। ਜਿਹੜੇ ਲੋਕ ਵਿਚਾਰੇ ਭੋਲੇ ਭਾਲੇ ਨੇ ਉਹ ਸ਼ਾਇਦ ਅਜੇ ਹੋਣ, ਜਾਂ ਜਿਨ੍ਹਾਂ ਨੂੰ 15-15 ਹਜ਼ਾਰ ਰੁਪਇਆ ਮਹੀਨੇ ਦਾ ਆ ਰਿਹਾ ਤਨਖਾਹ ਰੱਖਦੇ ਤੇ ਗੁਪਤ ਨੇ ਆਉਂਦਾ ਸਭ ਕੁਛ ਉੱਥੋਂ, ਉਹਨਾਂ ਨੂੰ ਜਿਨ੍ਹਾਂ ਨੇ ਏਜੰਟ ਛੱਡੇ ਹੋਏ ਨੇ। ਤੇ ਬੜੀ ਵਾਰੀ ਬੇਨਤੀ ਕੀਤੀ ਆ ਵੀ ਏਜੰਟ ਦਾ ਤੇ ਕਰੰਟ ਦਾ ਮਾਰਿਆ ਬੰਦਾ ਮਸਾਂ ਹੀ ਬਚਦਾ। ਇਹਨਾਂ ਨੇ ਏਜੰਟ ਦਾ ਨਾਂ ਰੱਖਿਆ ਭੰਗੀ ਦਾਸ, ਹਰ ਪਿੰਡ 'ਚ ਫਿਰਦੇ ਨੇ, ਬੜੇ ਨੇ, ਧੱਕੇ ਨਾਲ ਹੀ ਲੈ ਜਾਣਗੇ ਗੱਡੀ ਭਰ ਕੇ, ਧੱਕੇ ਨਾਲ ਹੀ ਕਿਰਾਇਆ ਵੀ ਕੋਲੋਂ ਖਰਚਦੇ ਫਿਰਨਗੇ। ਧੋਖਾ ਹੈ ਧੋਖਾ, ਧੂੜ ਧੁੱਪ ਧੱਕੇ ਤਿੰਨ ਚੀਜ਼ਾਂ ਤੋਂ ਬਿਨਾਂ ਕੁਛ ਵੀ ਨਹੀਂ ਲੱਭਣਾ, ਜਿੱਥੇ ਮਰਜ਼ੀ ਫਿਰ ਲਓ। ਇਹ ਰੌਲਾ ਤੇ ਹੁਣ ਪਿਆ, ਮੈਂ ਤੇ ਪਹਿਲਾਂ ਵੀ ਇਹ ਬੇਨਤੀਆਂ ਕਰਦਾ ਰਹੀ, ਸਾਲ ਪਹਿਲਾਂ ਦੀ ਟੇਪ ਸੁਣੋ, 2 ਸਾਲ ਪਹਿਲਾਂ ਦੀ ਸੁਣੋ, 4 ਸਾਲ 6 ਸਾਲ ਪਹਿਲਾਂ ਦੀ ਟੇਪ ਵੀ ਮਿਲ ਜਾਏਗੀ। ਸਭ ਵਿੱਚ ਇਹ ਕਹਿੰਦਾ ਰਿਹਾ ਵੀ ਧੂੜ ਧੁੱਪ ਧੱਕਿਆਂ ਤੋਂ ਬਿਨਾਂ ਕੁਛ ਨਹੀਂ ਮਿਲਣਾ, ਗੁਰੂ ਗ੍ਰੰਥ ਸਾਹਿਬ ਮਰਦ ਚਰਨਾਂ ਨਾਲ ਜੁੜੋ, ਸੱਚੇ ਪਾਤਸ਼ਾਹ ਦਾ ਆਸਰਾ ਤੱਕੋ, ਜਿਹੜੇ ਪੂਰਨ ਗੁਰੂ ਹਨ ਪੂਰੇ ਦੇ ਗੁਣ ਗਾਓ, ਤੇ ਨਹੀਂ ਤੇ ਫਿਰ ਪਛਤਾਉਣਾ ਪੈਂਦਾ। ਧੋਖੇਬਾਜ਼ਾਂ ਦੇ ਪਿੱਛੇ ਲੱਗ ਕੇ, ਅਧੂਰਿਆਂ ਦੇ ਪਿੱਛੇ ਲੱਗ ਕੇ ਪਛਤਾਉਣਾ ਹੀ ਪਏਗਾ, ਤੇ ਪਛਤਾ ਰਹੇ ਆ ਅੱਜ ਸਾਰੇ। ਬੜੇ ਨੇ ਜਿਹੜੇ ਤੌਬਾ ਕਰ ਗਏ, ਕੰਨਾਂ ਨੂੰ ਹੱਥ ਲਾ ਗਏ, ਆ ਗਏ, ਕਈ ਸ਼ਰਮ ਦੇ ਮਾਰੇ ਹੀ ਨਹੀਂ ਮੁੜ ਰਹੇ, ਜੀ ਉਹਨਾਂ ਦਾ ਵੀ ਨਹੀਂ ਕਰਦਾ। ਅੰਦਰੋਂ ਸਭ ਦੁਖੀ ਨੇ, ਕਿਉਂਕਿ ਸਭ ਨੂੰ ਪਤਾ ਵੀ ਸਾਡਾ ਪਿੰਡਾਂ 'ਚ ਬੁਰਾ ਹਾਲ ਹੈ, ਉਹਦੇ ਆਲੇ ਦੁਆਲੇ ਪਹਿਰਾ ਲੱਗਿਆ ਹੋਇਆ, ਉਹ ਗੁਰੂ ਕਾਹਦਾ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ 'ਚ ਵੜਨ ਲੱਗੇ, ਕਹਿੰਦੇ ਪਹਿਲਾਂ ਮੈਂ ਵੜਾਂਗਾ, ਸਿੰਘ ਕਹਿੰਦੇ ਮਹਾਰਾਜ ਸਾਨੂੰ ਅੱਗੇ ਲੱਗ ਜਾਣ ਦਿਓ, ਮਹਾਰਾਜ ਕਹਿੰਦੇ ਕਿਉਂ, ਮੈਂ ਅੱਗੇ ਲੱਗਾਂਗਾ, ਮਰਜ਼ ਪਾਣੀ ਨਾ ਡੂੰਘਾ ਹੋਵੇ। ਮਹਾਰਾਜ ਕਹਿੰਦੇ ਕੋਈ ਪਰਵਾਹ ਨਹੀਂ, ਮੈਂ ਰੁੜ ਜਾਂਗਾ, ਰੁੜ ਜਾ ਪਿਆ, ਕੋਈ ਗੱਲ ਨਹੀਂ। ਅਗਵਾਈ ਕੀਤੀ ਹਰ ਸਮੇਂ ਮਹਾਰਾਜ ਨੇ, ਆਪ ਅੱਗੇ ਲੱਗੇ। ਇਹਨਾਂ ਦੇ ਵਿਚਾਰੇ ਪ੍ਰੇਮੀਆਂ ਦਾ ਬੁਰਾ ਹਾਲ ਕਰ ਦਿੱਤਾ ਪਿੰਡਾਂ 'ਚ, ਤੇ ਉਹ ਮੌਜਾਂ ਮਾਣਦੇ ਨੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਅੰਮ੍ਰਿਤ ਛਕਾਇਆ। ਆਪਾਂ ਕਈ ਸੰਗਰਾਂਦਾਂ ਦੇ ਉੱਤੇ ਕਈ ਵਾਰੀ ਤੁਸੀਂ ਧਾਰਨਾ ਪੜ੍ਹੀ ਆ, ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ। ਮਰ ਚੁੱਕਾ ਸੀ ਭਾਰਤ ਸਦੀਆਂ ਤੋਂ, ਸਾਹ ਮੁੜ ਕੇ ਪਾਇਆ ਅੰਮ੍ਰਿਤ। ਅਸੀਂ ਮੋਏ ਸਾਂ, ਅਸੀਂ ਮੁੱਕੇ ਸਾਂ, ਸਾਨੂੰ ਅਮਰ ਬਣਾਇਆ ਅੰਮ੍ਰਿਤ ਨੇ। ਅਸੀਂ ਗਿੱਦੜਾਂ ਵਾਂਗੂ ਜਿਉਂਦੇ ਸਾਂ, ਸਾਨੂੰ ਸ਼ੇਰ ਬਣਾਇਆ ਅੰਮ੍ਰਿਤ ਨੇ। ਵੀ ਅਸੀਂ ਗਿੱਦੜਾਂ ਵਾਂਗੂ ਜਿਉਣ ਵਾਲੇ ਸਾਂ, ਪਰ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਸਾਨੂੰ ਸ਼ੇਰ ਬਣਾ ਦਿੱਤਾ। ਦੁੱਖ ਨਾ ਮਨਾਇਓ ਪਿਆਰਿਓ, ਇਹਨੇ ਕਾਹਦਾ ਉਹ ਪਾਣੀ 'ਚ ਘੋਲ ਕੇ ਰੰਗ ਪਿਆਇਆ ਆਪਣੇ ਪ੍ਰੇਮੀਆਂ ਨੂੰ, ਸਗੋਂ ਗਿੱਦੜ ਬਣਾ ਦਿੱਤਾ। ਉਹ ਵਿਚਾਰਿਆਂ ਨੇ ਸਾਹਮਣੇ ਤੇ ਕੀ ਆਉਣਾ, ਉਹ ਲੁਕਦੇ ਫਿਰਦੇ ਆ, ਉਹਨਾਂ 'ਚ ਉਹਨਾਂ ਦਾ ਪਿੰਡਾਂ 'ਚ ਬੁਰਾ ਹਾਲ ਕਰ ਦਿੱਤਾ। ਇਹ ਅੰਮ੍ਰਿਤ ਕੋਈ ਕਿੱਥੇ, ਅੰਮ੍ਰਿਤ ਕਿੱਥੇ, ਇਹ ਪਾਣੀ 'ਚ ਘੋਲ ਘੋਲ ਕੇ ਰੰਗ ਪਿਆ ਦਿੱਤਾ। ਉਹਨੇ ਸਗੋਂ ਇਹਨਾਂ ਦਾ ਜੀਣਾ ਹਰਾਮ ਕਰ ਛੱਡਿਆ ਆ। ਲੋਕਾਂ ਨੇ ਗਲਾਂ 'ਚ ਗੁੱਠੇ ਦਿੱਤੇ ਹੋਏ ਨੇ ਅੱਜ ਪੰਥ ਨੇ। ਇਹ ਸਿਰਫ ਕਾਰਨ ਕੀ ਆ, ਕਿਉਂਕਿ ਇਹਦੀ ਬਦੌਲਤ ਉਹਨੇ ਰੀਸ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਤੇ ਉਹ ਆਪ ਤੇ ਡੁੱਬਿਆ। ਬਾਹਮਣਾ ਜਜਮਾਨ ਵੀ ਮਾਰੇ, ਉਹ ਆਪ ਤੇ ਡੁੱਬਿਆ ਹੀ ਆ। ਜਿਵੇਂ ਉਹ 6ਵੇਂ ਪਾਤਸ਼ਾਹ ਵੇਲੇ ਇਤਿਹਾਸ 'ਚ ਵੀ ਬਚਨ ਆਉਂਦਾ ਆ, ਵੱਡਾ ਸਾਰਾ ਸੱਪ ਤੁਰਿਆ ਆਵੇ, ਤੁਰਿਆ ਨਾ ਜਾਏ, ਐਡਾ ਭਾਰਾ ਸੀ ਉਹ। ਜਦੋਂ ਉਹ ਮਰ ਕੋਲ ਆਇਆ, ਮਰ ਨੇ ਚਰਨ ਦਾ ਅੰਗੂਠਾ ਉਹਦੇ ਮੱਥੇ 'ਚ ਲਾ ਦਿੱਤਾ, ਉਹ ਪਾਟ ਗਿਆ ਸਾਰਾ ਹੀ ਸੱਪ। ਜਦੋਂ ਸੱਪ ਪਾਟ ਗਿਆ ਤੇ ਉਹਦੇ ਵਿੱਚ ਕੀੜੇ ਕੁਰਬਲ ਕੁਰਬਲ ਕਰਨ, ਤੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਕੌਣ ਹੈ? ਸੱਚੇ ਪਾਤਸ਼ਾਹ ਕਹਿੰਦੇ ਗੁਰੂ ਸੀ ਪਿਛਲੇ ਜਨਮ 'ਚ, ਬੜਾ ਪੈਸਾ ਖਾਧਾ ਇਹਨੇ, ਬੜਾ ਦੁਨੀਆਂ ਨੂੰ ਲੁੱਟਿਆ। ਕਹਿੰਦੇ ਮਹਾਰਾਜ ਫਿਰ ਇਹ ਤੇ ਜਿਹੜਾ ਇਹ ਤੇ ਹੋਇਆ ਗੁਰੂ, ਤੇ ਜਿਹੜੇ ਆ ਕੀੜੇ ਨੇ ਇਹ ਕੌਣ ਨੇ? ਕਹਿੰਦੇ ਇਹਦੇ ਚੇਲੇ, ਜਿਹਦੇ ਪਿੱਛੇ ਜਿਹੜੇ ਦੇ ਪਿੱਛੇ ਲੱਗੇ ਹੋਏ ਸੀ ਇਤਿਹਾਸ 'ਚ ਬਚਨ ਆਉਂਦੇ ਆ। ਉਹ ਫਿਰ ਵੇਖੋ ਭਾਈ, ਭਾਗਾਂ ਵਾਲੇ ਨੇ ਗੁਰੂ ਸਾਹਿਬ ਦੀ ਮਿਹਰ ਨਾਲ ਐਦਕੀ ਆਪਣੇ ਜੋ 5 ਪਿਆਰੇ ਇਸ ਸਥਾਨ ਤੋਂ ਸੇਵਾ ਨਿਭਾਉਂਦੇ ਨੇ, ਇਸ ਮਹੀਨੇ ਵਿੱਚ ਕਰੀਬਨ 9,000 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹਿਆ ਆ, ਤੇ
ਸ੍ਰੀ ਅਕਾਲ
ਜਿਹਦੇ ਵਿੱਚੋਂ ਇੱਕ ਮਹੀਨੇ ਵਿੱਚ 3,500 ਸਰਸੇ ਵਾਲੇ ਦੇ ਪ੍ਰੇਮੀ ਨੇ ਛੱਡ ਕੇ ਆਏ ਨੇ ਇੱਕ ਮਹੀਨੇ 3,500 ਤੋਂ ਉੱਪਰ ਉਹਨਾਂ ਨੇ ਕੱਲੇ ਸਿਰਪਾਓ ਹੀ ਨਹੀਂ ਪਵਾਏ ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਿਆ ਗੁਰੂ ਸਾਹਿਬ ਦੀ ਕਿਰਪਾ ਪੜੇ ਆ ਰਹੇ ਨੇ ਹੌਲੀ ਹੌਲੀ ਭੁੱਲਿਆ ਜਿਹੜਾ ਉਹ ਗੁਰੂ ਦੀ ਮੱਤ ਲੈ ਲਵੇ ਉਹਨੂੰ ਭੁੱਲਿਆ ਨਹੀਂ ਆਖੇਗਾ ਕੋਈ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਮੁੜ ਆਵੇ ਗੁਰ ਕੀ ਮੱਤ ਤੂੰ ਲਿਹੇ ਇਆਨੇ ਭਗਤ ਬਿਨਾ ਬਹੁਤ ਡੂਬੇ ਸਿਆਨੇ
ਜੇ ਤੂੰ ਭੁੱਲ ਗਿਆ ਤੇ ਮੱਤ ਲੈ ਲੈ ਗੁਰਾਂ ਦੀ
ਜੇ ਭੁੱਲ ਗਿਆ ਤੇ ਗੁਰੂ ਦੀ ਮੱਤ ਲੈ
ਜੇ ਤੂੰ ਭੁੱਲ ਗਿਆ ਤੇ ਮੱਤ ਲੈ ਲੈ ਗੁਰਾਂ ਦੀ ਪਹਲ ਪੀ ਲੈ ਠੰਡੇ
ਭਗਤ ਬਿਨਾ ਬਹੁਤ ਡੂਬੇ ਸਿਆਣੇ ਵੱਡੇ ਵੱਡੇ ਸਿਆਣੇ ਕਹਾਉਣ ਵਾਲੇ ਡੁੱਬ ਗਏ ਗੁਰੂ ਦੀ ਮੱਤ ਧਾਰਨ ਕਰੀਏ ਗੁਰੂ ਦੀ ਮੱਤ ਲਈਏ ਬੜੇ ਭਾਗਾਂ ਵਾਲੇ ਨੇ ਜਿਹੜੇ ਆ ਰਹੇ ਨੇ ਜਿਨ੍ਹਾਂ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ ਗੁਰਬਾਣੀ ਸ਼ਾਂਤੀ ਬਖਸ਼ਦੀ ਗੁਰਬਾਣੀ ਜੀਵਨ ਦਾ ਆਧਾਰ ਹੈ ਗੁਰਬਾਣੀ ਅੰਮ੍ਰਿਤ ਦਾ ਸੋਮਾ ਹੈ ਗੁਰਬਾਣੀ ਪਿਆਰ ਨਾਲ ਕੋਈ ਪੜ੍ਹੇ ਏਦਾਂ ਜਿਵੇਂ ਹੁੰਦਾ ਜਿੱਦਾਂ ਮੋਹਲੇ ਧਾਰ ਵਰਸ਼ਾ ਹੋ ਰਹੀ ਹੋਵੇ ਮੋਹਲੇ ਧਾਰ ਬਾਰਿਸ਼ ਹੋ ਰਹੀ ਹੋਵੇ ਏਦਾਂ ਜਦੋਂ ਸਾਧ ਸੰਗਤ ਗੁਰਬਾਣੀ ਦਾ ਕੀਰਤਨ ਹੁੰਦਾ ਆਨੰਦ ਆਉਂਦਾ ਰਸ ਆਉਂਦਾ ਸ਼ਾਂਤੀ ਅੰਮ੍ਰਿਤ ਦਾ ਮੀਂਹ ਪੈਂਦਾ ਉਸ ਵੇਲੇ ਤੇ ਸਾਧ ਸੰਗਤ ਜੀ ਗੁਰੂ ਦਾ ਪਿਆਰਾ ਬਾਣੀ ਪੜ੍ਹਦਾ ਸੀ ਤੀਰਥਾ ਭਾਈ ਤੀਰਥਾ ਮਨ ਵਿੰਨਿਆ ਗਿਆ ਉਹਦਾ ਕਹਿੰਦਾ ਸਿਖਾ ਜਿਹਦੀ ਬਾਣੀ ਚ ਇੰਨੀ ਸ਼ਾਂਤੀ ਹੈ ਉਹਦੇ ਦਰਸ਼ਨਾਂ ਵਿੱਚ ਕਿੰਨਾ ਕੁ ਆਨੰਦ ਹੋਏਗਾ ਲੈ ਕੇ ਚੱਲ ਮੈਨੂੰ ਮੈਂ ਦਰਸ਼ਨ ਕਰਨੇ ਨੇ ਉਹ ਸਿੱਖ ਕਹਿੰਦਾ ਚੱਲ ਚੌਧਰੀ ਆ ਤੇਰੀ ਮਰਜ਼ੀ ਆ ਚੌਧਰੀ ਸੀ, ਬਹੁਤ ਲੋਕ ਉਹਦਾ ਕਹਿਣਾ ਮੰਨਦੇ ਸੀ। ਜਦੋਂ ਗੁਰੂ ਅਰਜਨ ਦੇ ਮਰਦ ਚਰਨਾਂ 'ਚ ਗਿਆ, ਇਹਨੇ ਜਾ ਕੇ ਮੱਥਾ ਟੇਕਿਆ, ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਨਾਲ ਜੋੜੋ। ਦਰਸ਼ਨ ਕਰਕੇ ਹੀ ਮਨ ਸ਼ਾਂਤ ਹੋ ਗਿਆ, ਮਹਾਰਾਜ ਮੈਨੂੰ ਆਪਣਾ ਬਣਾਓ, ਕਿਰਪਾ ਕਰੋ। ਸੱਚੇ ਪਾਤਸ਼ਾਹ ਆਖਣ ਲੱਗੇ, ਤੀਰਥੇ ਚੌਧਰੀਆ, ਭਾਈ ਇੱਕ ਮਿਆਨ 'ਚ ਦੋ ਤਲਵਾਰਾਂ ਪੈ ਸਕਦੀਆਂ ਨੇ? ਕਹਿੰਦਾ ਜੀ ਨਾ। ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਸਖੀ ਸਰਵਰ ਦਾ ਚੇਲਾ ਹੈ, ਇੱਕ ਮਿਆਨ 'ਚ ਇੱਕੋ ਹੀ ਤਲਵਾਰ ਪਊ, ਬਸ ਤੇਰੇ ਹਿਰਦੇ 'ਚ ਉਹਦਾ ਵਸ ਹੈ। ਕਹਿਣ ਲੱਗਾ ਮਹਾਰਾਜ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ, ਹੁਣ ਇਹ ਮਿਆਨ ਖਾਲੀ ਹੋ ਗਿਆ, ਕਿਰਪਾ ਕਰੋ ਤੁਸੀਂ ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਮੈਂ ਨਹੀਂ ਹੁਣ ਮੰਨਾਂਗਾ ਉਹਨੂੰ, ਤੌਬਾ ਕਰਨਾ, ਮੈਂ ਤੁਹਾਡੇ ਚਰਨਾਂ ਦੇ ਵਿੱਚ ਆਇਆ, ਭੁੱਲਿਆ ਹੋਇਆ ਸਾਂ, ਐਸੀ ਸ਼ਾਂਤੀ ਤੇ ਕਿਤੇ ਆਈ ਨਹੀਂ, ਭਟਕਦਾ ਰਿਹਾ ਹੁਣ ਤੱਕ, ਚਰਨਾਂ ਨਾਲ ਜੋੜੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਵਾਰ ਵਾਰ ਬੇਨਤੀ ਕੀਤੀ, ਫਿਰ ਮਹਾਰਾਜ ਨੇ ਭਾਈ ਮੰਝ ਨੂੰ ਆਖਿਆ ਠੀਕ ਹੈ ਸਿੱਖੀ ਮਿਲੇਗੀ, ਪਰ ਅਜੇ ਕਾਹਲਾ ਨਾ ਪਾਓ, ਠਹਿਰ ਕੇ ਆਏਗਾ ਸਮਾਂ। ਕਹਿੰਦਾ ਜੀ ਸੱਤ ਬਚਨ। ਕੁਛ ਦਿਨ ਰਿਹਾ ਪਿੰਡ ਤੇ, ਦੱਸ ਕੇ ਵੀ ਨਹੀਂ ਸੀ ਆਇਆ, ਆਗਿਆ ਲੈ ਕੇ ਗੁਰੂ ਸਾਹਿਬ ਤੋਂ ਪਿੰਡ ਗਿਆ। ਜਾਣ ਸਾਰੇ ਨੇ ਸਭ ਤੋਂ ਪਹਿਲਾਂ ਬਣੀ ਹੋਈ ਸਖੀ ਸਰਵਰ ਦੀ ਕਬਰ ਢਾਹ ਦਿੱਤੀ। ਉਹ ਢਾਈ ਪਹਿਲਾਂ ਜਿਹੜੀ ਇਹਨੇ ਬਣਾਈ ਹੋਈ ਸੀ, ਬਣਾਈ ਵੀ ਇਹਨੇ ਆਪਣੀ ਜ਼ਮੀਨ ਵਿੱਚ ਸੀ ਚੌਧਰੀ ਨੂੰ, ਉਹ ਕਬਰ ਢਾਹ ਦਿੱਤੀ। ਤੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਜਦੋਂ ਜੀਵਨ ਬਣ ਗਿਆ, ਬਾਣੀ ਪੜਿਆ ਕਰੇ, ਪਿੰਡ ਵਾਲੇ ਸਾਰੇ ਨਾਰਾਜ਼, ਸਾਰੇ ਲੋਕ ਸਖੀ ਸਰਵਰੀਏ ਸੀ, ਮੰਨਣ ਵਾਲੇ ਸੀ ਉਹਦੇ ਚੇਲੇ, ਉਹ ਕਹਿਣ ਲੱਗੇ ਚੌਧਰੀਆ ਤੇਰੀ ਮੱਤ ਤੇ ਕਾਹਦਾ ਪੜਦਾ ਪੈ ਗਿਆ, ਪੀਰ ਨਾਰਾਜ਼ ਹੋ ਜਾਣਗੇ, ਪੀਰਾਂ ਦੀ ਨਾਰਾਜ਼ਗੀ ਨਹੀਂ ਸਹੇੜੀ ਦੀ, ਤੂੰ ਗਲਤੀ ਕੀਤੀ ਆ, ਬਹੁਤ ਵੱਡੀ ਜਿਹੜੀ ਜਗ੍ਹਾ ਬਣੀ ਹੋਈ ਢਾ ਦਿੱਤੀ ਹੈ। ਇਹ ਕਹਿੰਦਾ ਇਸ ਜਗ੍ਹਾ ਤੇ ਧਰਮਸ਼ਾਲਾ ਬਣਾਵਾਂਗੇ, ਹੁਣ ਹੁਣ ਕਬਰਾਂ ਨੂੰ ਮੱਥੇ ਟੇਕਣ ਦੀ ਪੂਜਣ ਦੀ ਲੋੜ ਨਹੀਂ। ਸਾਰਾ ਪਿੰਡ ਮੰਝ ਦੇ ਵਿਰੁੱਧ ਸੀ, ਚੌਧਰ ਖੋ ਲਈ ਗਈ, 12 ਮੱਝਾਂ ਸਨ, ਸਵੇਰੇ ਉੱਠ ਕੇ ਵੇਖਿਆ ਇੱਕ ਵੀ ਨਾ ਬਚੀ ਖੁਰਲੀ ਤੇ, ਸਾਰੀਆਂ ਹੀ ਮਰ ਗਈਆਂ। ਕਈ ਇਤਿਹਾਸਕਾਰਾਂ ਨੇ ਇੱਥੋਂ ਤੱਕ ਲਿਖਿਆ ਕਿ ਕਿਸੇ ਨੇ ਜ਼ਹਿਰ ਦੇ ਦਿੱਤੀ, ਸਾਰੇ ਹੀ ਪਸ਼ੂ ਮਰ ਗਏ, ਤੇ ਹੁਣ ਇਕੱਠੇ ਹੀ 12 ਮੱਝਾਂ ਮਰ ਗਈਆਂ। ਬੜਾ ਪਰਿਵਾਰ ਦੁਖੀ ਹੋਇਆ, ਚੌਧਰ ਵੀ ਖੋ ਲਈ, ਭਰਾ ਕਹਿਣ ਲੱਗੇ, ਕਹਿੰਦੇ ਇੱਕ ਪਾਸਾ ਕਰ ਲੈ, ਜਾਂ ਗੁਰੂ ਦਾ ਹੀ ਬਣ ਜਾ, ਜਾਂ ਫਿਰ ਸਾਡਾ ਬਣ ਜਾ, ਆ ਜ਼ਮੀਨ ਤੈਨੂੰ ਮਿਲੇਗੀ। ਤਾਂ ਸਾਰਾ ਪਿੰਡ ਵਿਰੁੱਧ ਹੋ ਕੇ ਖੜ ਗਿਆ। ਭਾਈ ਮੰਝ ਇੱਕੋ ਗੱਲ ਤੇ ਅੜਿਆ ਰਿਹਾ, ਕਹਿੰਦਾ ਮੈਨੂੰ ਸਤਿਗੁਰ ਦੀ ਲੋੜ ਆ, ਮੈਨੂੰ ਦੁਨੀਆ ਦੀ ਲੋੜ ਨਹੀਂ, ਦੁਨੀਆ ਬਿਨਾਂ ਸਰ ਸਕਦਾ ਹੈ ਪਰ ਗੁਰੂ ਬਿਨਾਂ ਨਹੀਂ ਸਰ ਸਕਦਾ।
ਔਖਾ ਲੰਘਦਾ ਸਮਾਂ, ਵਿਛੋੜੇ ਦਾ ਬਿਨਾਂ ਗੁਰਾ ਗੁਜ਼ਾਰਾ ਕੌਣ ਕਰੇ। ਲੰਘਦਾ ਸਮਾਂ, ਵਿਛੋੜੇ ਦਾ ਬਿਨਾਂ ਗੁਰਾ ਗੁਜ਼ਾਰਾ ਕੌਣ ਕਰੇ। ਲੰਘਦਾ ਸਮਾਂ, ਵਿਛੋੜੇ ਦਾ ਬਿਨਾਂ ਗੁਰਾ ਗੁਜ਼ਾਰਾ ਕੌਣ ਕਰੇ। ਲੰਘਦਾ ਸਮਾਂ, ਵਿਛੋੜੇ ਲੰਘਦਾ ਸਮਾਂ, ਵਿਛੋੜੇ ਦਾ ਬਿਨਾਂ ਗੁਰਾ ਗੁਜ਼ਾਰਾ ਕੌਣ ਕਰੇ। ਲੰਘਦਾ ਸਮਾਂ, ਵਿਛੋੜੇ ਦਾ ਬਿਨਾਂ ਗੁਰਾ ਗੁਜ਼ਾਰਾ ਕੌਣ ਕਰੇ। ਦੁਨੀਆ ਟੁੱਕ ਨਾਰਾ ਹੋ ਸਕਦਾ, ਸਤਿਗੁਰ ਟੁੱਕ ਨਾਰਾ ਕੌਣ ਕਰੇ। ਦੁਨੀਆ ਟੁੱਕ ਨਾਰਾ ਹੋ ਸਕਦਾ, ਸਤਿਗੁਰ ਕੌਣ ਕਰੇ।
रुस दी ये दुनिया बिशक रुस जाए गुरा नूं मनाउणा है अंत वेले दुनिया ने छड देवना गुरा कम आउणा है जमा वाली मार चली नहीं जावनी गुरा ने छडाउणा है सच्चे पातशाह ने छडाउणा है होर उत्थे राखा नहीं बनना कोई हुण शांति मिली है मेरे मन नूं चलिया गया सब कुछ चौधर भी गई पिंड छड के बाहर बार इन्हें छोटा जा छप्पर बना लिया चौधरी ने छप्पर विच रहना शुरू कर दिता ते गुरमुखो घा खोत खोत के गुजारा करन लग पिया पर मन बड़ा शांत मन आनंद विच रहिंदा मन खेड़े विच रहिंदा क्योंकि हुण सतगुर दा मिलाप हो गया गुरु मिल गया हुण बाणी पढ़दा रहिंदा सिमरन करदा रहिंदा भावें माया नहीं पर सुख सारे ने माया तन दे सुख दे सकदी है माया दे नाल मन नूं शांति नहीं मिलदी माया नाल असीं चंगा बिस्तरा खरीद सकने आ चंगा बैड खरीद सकने आ चंगे कंबल खरीद सकने आ पर माया नाल असीं सुख दी नींद नहीं खरीद सकते माया गुजरान है छेवें पातशाह कहिंदे ने लेकिन माया सब कुछ नहीं माया सब कुछ नहीं माया गुजरान जरूर है माया जीवन च लोड़ पैंदी है इस माया दी लोड़ां पूरियां करदी है पर मन दी शांति केवल वाहिगुरु दे नाम नाल आउणी है मन शांत तां ही रह सकदा ते सतसंगत जी चौधर गई कोई परवाह नहीं गरीबी आ गई गई अमीरी आई फकीरी सौदे ने तकदीरां दे अमीरी चली गई गरीबी आ गई उस अकाल पुरख वाहिगुरु दा हुक्म ते सात संगत छपरी विच रहिंदा सी गुरु अर्जन देव महाराज सच्चे पातशाह ने फिर इस मंज नूं परखण वास्ते तीर्थे नूं परखण वास्ते एक सिख नूं भेजिया चिट्ठी उहनूं फड़ाई कहिंदे आ भाई मंज को लै जा उह चिट्ठी भाई मंज को लै गया मंज गोत होण करके नाम इहदा मंज प्रचलित हो गया गुरु घर च जाके आख्या भाई मंज गुरु साहब दी चिट्ठी आई है पत्रका भेजी ਕਹਿੰਦਾ ਧੰਨ ਭਾਗ ਮੇਰੇ ਮੈਨੂੰ ਗੁਰੂ ਸਾਹਿਬ ਜੀ ਨੇ ਯਾਦ ਕੀਤਾ ਵਿੱਚ ਪੱਤਰਕਾ ਜਦੋਂ ਖੋਲ ਕੇ ਪੜ੍ਹੀ ਤੇ ਗੁਰੂ ਸਾਹਿਬ ਜੀ ਨੇ ਵਿੱਚ ਲਿਖਿਆ ਸੀ 50 ਰੁਪਏ ਕਾਰ ਸੇਵਾ ਵਾਸਤੇ ਭੇਜੋ ਉਹ 50 ਰੁਪਏ ਸਨ ਜਿਹੜੇ ਇਹ ਸਮਝ ਲਓ ਵੀ 50,000 ਦੀ ਮੰਗ ਸੀ ਉਹਨਾਂ ਵੇਲਿਆਂ 50 ਰੁਪਏ ਨਹੀਂ ਸਨ ਮਿਲਦੇ 50,000 ਦੀ ਮੰਗ ਸੀ ਅੱਜ ਦੇ ਸਮੇਂ ਦੇ ਹਿਸਾਬ ਨਾਲ ਉਸ ਵੇਲੇ ਮੰਜ ਬੜਾ ਹੈਰਾਨ ਹੋਇਆ ਪਰ ਕਹਿੰਦਾ ਧੰਨ ਭਾਗ ਗੁਰੂ ਸਾਹਿਬ ਦਾ ਹੁਕਮ ਆਇਆ ਹੈ ਪਰਖ ਸੀ ਇਮਤਿਹਾਨ ਸੀ ਗੁਰੂ ਕਿਸੇ ਤੋਂ ਕੁਛ ਨਹੀਂ ਲੈਂਦਾ ਪਰ ਇਹ ਪਰਚਾ ਇਮਤਿਹਾਨ ਪੈਂਦੇ ਨੇ ਪਰਚੇ ਪੈਂਦੇ ਨੇ ਅੱਜ ਵੀ ਪੈਂਦੇ ਨੇ ਪਰਚੇ ਵਿਰਲੇ ਵਿਰਲੇ ਨੇ ਕਸਵੱਟੀਆਂ ਵਿੱਚੋਂ ਪਾਸ ਹੋਣ ਵਾਲੇ ਕਈ ਦੁਖੀ ਹੋ ਜਾਂਦੇ ਨੇ ਜਿਹੜੇ ਸਰੀਰ ਨਾਲ ਜੁੜੇ ਹੋਏ ਨੇ ਤੇ ਜਿਨ੍ਹਾਂ ਦਾ ਸੰਬੰਧ ਅਕਾਲ ਪੁਰਖ ਵਾਹਿਗੁਰੂ ਨਾਲੋਂ ਨਾਲ ਜੁੜ ਗਿਆ ਸਰੀਰ ਨਾਲੋਂ ਟੁੱਟ ਗਿਆ ਉਹ ਦੁਖੀ ਨਹੀਂ ਹੁੰਦੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆ ਕੇ ਕਿਸੇ ਨੇ ਸਵਾਲ ਕੀਤਾ ਹੋਰ ਧਰਮ ਦਾ ਸੀ ਕਹਿੰਦਾ ਜੀ ਸਿੱਖ ਦੇਗਾਂ ਚ ਉਬਾਲੇ ਖਾ ਗਏ ਕਿਵੇਂ ਖਾ ਗਏ ਰੂੰ ਚ ਲਪੇਟ ਕੇ ਸਾੜੇ ਗਏ ਤਵੀਆਂ ਤੇ ਬੈਠੇ ਸਤਿਗੁਰੂ ਕੀ ਸਰੀਰ ਨੂੰ ਦਰਦ ਨਹੀਂ ਹੋਇਆ ਕੰਡਾ ਵੀ ਵੱਜਦਾ ਤੇ ਤਕਲੀਫ ਹੁੰਦੀ ਹੈ ਮਹਾਰਾਜ ਕਹਿੰਦੇ ਤੇਰੇ ਸਵਾਲ ਦਾ ਜਵਾਬ ਦਿੰਦੇ ਆ ਚਾਹ ਭਾਈ ਨਾਰੀਅਲ ਲੈ ਕੇ ਆ ਕੱਚਾ ਲੈ ਆਇਆ ਲਓ ਮਹਾਰਾਜ ਕੱਚਾ ਨਾਰੀਅਲ ਮਹਾਰਾਜ ਕਹਿੰਦੇ ਇਹਨੂੰ ਭੰਨ ਤੇ ਇਹ ਧਿਆਨ ਰੱਖੀ ਇਹਦੇ ਵਿੱਚ ਵਾਲੀ ਜਿਹੜੀ ਗਿਰੀ ਆ ਨਾ ਉਹ ਸਾਬਤ ਰਹਿਣੀ ਚਾਹੀਦੀ ਆ ਟੁੱਟੇ ਨਾ ਕਹਿੰਦਾ ਮਹਾਰਾਜ ਜਦੋਂ ਨਾਰੀਅਲ ਭੰਨਾਂਗੇ ਤੇ ਗਿਰੀ ਤੇ ਨਾਲ ਹੀ ਟੁੱਟ ਜਾਣੀ ਹੈ ਮਹਾਰਾਜ ਕਹਿੰਦੇ ਨਹੀਂ ਉਹ ਸਾਬਤ ਰਵੇ ਕਹਿੰਦਾ ਮਹਾਰਾਜ ਇਹ ਨਹੀਂ ਹੋ ਸਕਦਾ ਇਹ ਨਾਰੀਅਲ ਜੇ ਭੰਨਾਂਗੇ ਤੇ ਗਿਰੀ ਨਾਲ ਟੁੱਟੇਗੀ ਹੀ ਟੁੱਟੇਗੀ